ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸ ਥੀਆ ਵੇਛੋੜਾ ਜਾ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤਰੇਨ ਜੇਹ ਲਗ ਭੋਜਨ ਤਰਨਾ ਪ੍ਰਭ ਦਾਤੋ ਦਾਤਾ ਪਰਿਓ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤਰੇਨ ਜੇਹ ਲਗ ਭੋਜਨ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਹਮੇ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਬੇਸ਼ੁਮਾਰ ਅਥਾਹ ਅਗੰਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰਬਾਣੀ ਗਿਆਨ ਤੋਂ ਆਪਣੇ ਅੰਧੇਰੇ ਮਨਾਂ ਵਿੱਚ ਚਾਨਣ ਪ੍ਰਾਪਤ ਕਰਨ ਲਈ ਜੁੜ ਬੈਠੀਆਂ ਹਨ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਆਪਣੇ ਤਖਤ 'ਤੇ ਪ੍ਰਕਾਸ਼ਮਾਨ ਹੋ ਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜੋ ਹੁਕਮ ਦੀ ਬਖਸ਼ਿਸ਼ ਹੋਈ ਉਹਦੀ ਵਿਚਾਰ ਕਰਨ ਅਤੇ ਸੁਣਨ ਵਾਸਤੇ ਜੁੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਿਉਂ ਸੁਣਨੀ ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਕਿਉਂਕਿ ਗੁਰਬਾਣੀ ਵਿੱਚ ਬਹੁਤ ਸਾਰੀਆਂ ਗੋਝ ਗੱਲਾਂ ਨੂੰ ਸਮਝਾਉਣ ਵਾਸਤੇ ਗੁਰਦੇਵ ਨੇ ਸਰਲ ਸ਼ਬਦਾਵਲੀ ਵਰਤੀ ਹੈ ਬੜੇ ਸੌਖੇ ਸੌਖੇ ਸ਼ਬਦ ਵਰਤੇ ਨੇ ਅਤੇ ਜਿਹੜੀਆਂ ਗੱਲਾਂ ਸਾਡੇ ਸਮੇਂ ਜੀਵਨ ਵਿੱਚ ਵਰਤੀਆਂ ਜਾਂਦੀਆਂ ਨੇ ਉਹੋ ਜਿਹੀ ਸ਼ਬਦਾਵਲੀ ਵਰਤੀ ਕਿਉਂਕਿ ਸਾਡਾ ਅਗਿਆਨੀ ਮਨ ਅਗਿਆਨਤਾ ਦੇ ਅੰਧੇਰੇ ਕਰਕੇ ਭਟਕ ਜਾਂਦਾ ਹੈ ਭੁੱਲ ਜਾਂਦਾ ਹੈ ਕਿਉਂਕਿ ਮੈਂ ਕਈ ਵਾਰੀ ਗੁਰੂ ਕੀਆਂ ਸੰਗਤਾਂ ਵਿੱਚ ਵਿਚਰਦਿਆਂ ਦੇਖਦਾ ਹਾਂ ਗੁਰੂ ਕੇ ਸਿੱਖਾਂ ਵਾਲਾ ਸਰੂਪ ਵੀ ਹੈ ਗੁਰੂ ਲਈ ਸ਼ਰਧਾ ਵੀ ਬੜੀ ਪ੍ਰਗਟ ਕਰਦੇ ਹਾਂ ਪਰ ਜਦੋਂ ਕਿਸੇ ਭਰਮ ਭੁਲੇਖੇ ਦਾ ਸ਼ਿਕਾਰ ਹੋਇਆ ਤੱਕਦਾ ਫਿਰ ਮੇਰਾ ਮੱਥਾ ਛਣਕ ਜਾਂਦਾ ਵੀ ਗੱਲ ਕਿਧਰੇ ਵਿਗੜ ਗਈ ਗੁਰੂ ਨੇ ਤਾਂ ਗਿਆਨ ਬਖਸ਼ਿਆ ਸੀ ਬੜੇ ਸਰਲ ਸ਼ਬਦਾਂ ਵਿੱਚ ਪਰ ਅਸੀਂ ਉਹਨੂੰ ਗ੍ਰਹਿਣ ਨਹੀਂ ਕਰ ਸਕੇ ਉਹਦੇ ਤੋਂ ਅਗਵਾਈ ਨਹੀਂ ਲੈ ਸਕੇ ਇਹ ਅੱਜ ਦੀ ਹਾਲਤ ਨਹੀਂ ਉਸ ਸਮੇਂ ਵੀ ਸੀ ਜਦੋਂ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ ਕਹਿੰਦੇ ਨੇ ਜਦੋਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਚਾਰੇ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ ਪਹੁੰਚੀ 15 ਭਗਤਾਂ ਦੀ ਬਾਣੀ ਪਹੁੰਚੀ ਭੱਟ ਸਾਹਿਬਾਨ ਦੀ ਬਾਣੀ ਨੂੰ ਤਰਜੀਮ ਦਿੱਤੀ ਇਹ ਸਾਰਾ ਕਾਰਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਰਾਮਸਰ ਨਾਮੀ ਅਸਥਾਨ 'ਤੇ ਹੋਇਆ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਦੇ ਲਿਖਣ ਦੀ ਸੇਵਾ ਕੀਤੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਇੱਕ ਅੱਖਰ ਇੱਕ ਇੱਕ ਲਗ ਮਾਤਰ ਨੂੰ ਬੜੀ ਸੁੰਦਰਤਾ ਦੇ ਨਾਲ ਤਰਤੀਬ ਦਿੱਤੀ ਇਹਦਾ ਜ਼ਿਕਰ ਬੜੀ ਦੁਨੀਆ ਵਿੱਚ ਹੋਇਆ ਸਭ ਪਾਸੇ ਚਰਚਾ ਹੋ ਗਈ ਬਈ ਗੁਰੂ ਮਹਾਰਾਜ ਨੇ ਇੱਕ ਬਹੁਤ ਵੱਡਾ ਕਾਰਜ ਕੀਤਾ ਪਰ ਦੂਸਰੇ ਪਾਸੇ ਹਮੇਸ਼ਾ ਜਿੱਥੇ ਕਿਸੇ ਕਾਰਜ ਦੀ ਪ੍ਰਸੰਨਤਾ ਹੁੰਦੀ ਹੈ ਉੱਥੇ ਕਈ ਉਸਦਾ ਵਿਰੋਧ ਕਰਨ ਵਾਲੇ ਵੀ ਹੁੰਦੇ ਨੇ। ਤੁਸੀਂ ਆਖੋਗੇ ਵਿਰੋਧ ਦੀ ਕਿਉਂ ਲੋੜ ਪੈਂਦੀ? ਕਿਉਂਕਿ ਉਹਨਾਂ ਦਾ ਕੋਈ ਨਾ ਕੋਈ ਸਵਾਰਥ ਹੁੰਦਾ, ਕੋਈ ਨਾ ਕੋਈ ਉਹਨਾਂ ਦਾ ਮਤਲਬ ਹੁੰਦਾ, ਅਤੇ ਉਹਨਾਂ ਦੇ ਸਵਾਰਥ ਅਤੇ ਮਤਲਬ ਨੂੰ ਜਦੋਂ ਕੋਈ ਠੇਸ ਲੱਗਦੀ ਹੈ ਉਹ ਸਮਝਦੇ ਨੇ ਵੀ ਸਾਡਾ ਸ਼ਰੀਕ ਪੈਦਾ ਹੋ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ, ਜਿਸ ਨੂੰ ਉਸ ਵੇਲੇ ਪੋਥੀ ਸਾਹਿਬ ਕਿਹਾ ਜਾਂਦਾ, ਸੰਪੂਰਨ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋ। ਇਹਦੀ ਚਰਚਾ ਬਹੁਤ ਦੂਰ ਦੂਰ ਤੱਕ ਹੋਈ, ਸਿੱਖ ਸੰਗਤਾਂ ਵਿੱਚ ਹੋਣੀ ਸੀ। ਤੋ ਭਾਈ ਗੁਰਦਾਸ ਜੀ ਜਿਹੜੇ ਇਸ ਕਾਰਜ ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਸਨ, ਉਹ ਗੁਰਬਾਣੀ ਦਾ ਗੁਰਮਤ ਦਾ ਪ੍ਰਚਾਰ ਕਰਦੇ ਕਰਦੇ ਬਨਾਰਸ ਚਲੇ ਗਏ, ਕਾਸ਼ੀ ਚਲੇ ਗਏ। ਉੱਥੇ ਉਹਨਾਂ ਦੀ ਧਰਮਸਾਲ ਵੀ ਦਾਸ ਨੇ ਦਰਸ਼ਨ ਕੀਤੇ ਨੇ, ਜਿੱਥੇ ਰਹਿ ਕੇ ਉਹ ਸੰਗਤਾਂ ਵਿੱਚ ਗੁਰਮਤ ਗੁਰਬਾਣੀ ਦਾ ਪ੍ਰਚਾਰ ਕਰਦੇ ਸਨ। ਇਹ ਤਾਂ ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਗੁਰਬਾਣੀ ਦੀ ਵਿਚਾਰ ਕਿਸੇ ਇੱਕ ਲਈ ਨਹੀਂ ਹੈ। ਇਹ ਤਾਂ ਗੁਰਬਾਣੀ ਵਿੱਚ ਲਿਖਿਆ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਕਿਉਂ ਵਰਨਾ ਕੋ ਸਮਝ। ਭਾਈ ਸਾਹਿਬ ਜਿੱਥੇ ਕਥਾ ਕਰਦੇ ਸਨ ਉੱਥੇ ਸਿੱਖ ਸੰਗਤਾਂ ਵੀ ਆਉਂਦੀਆਂ, ਹੋਰ ਅਨਮਤੀਆਂ ਦੇ ਧਾਰਨੀ ਲੋਕ ਵੀ ਆਉਂਦੇ, ਈਵਨ ਕਾਂਸ਼ੀ ਦਾ ਰਾਜਾ ਵੀ ਆਉਂਦਾ। ਅਤੇ ਗੁਰਮਤ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਸਨੇ ਗੁਰਸਿੱਖੀ ਧਾਰਨ ਕਰ ਲਈ। ਦਿਨੋਂ ਦਿਨ ਭਾਈ ਸਾਹਿਬ ਦੀ ਵਿਦਵਤਾ, ਉਹਨਾਂ ਦੀ ਕਥਨੀ, ਉਹਨਾਂ ਦੀ ਕਰਨੀ, ਉਹਨਾਂ ਦੇ ਅਮਲੀ ਜੀਵਨ ਦਾ ਪ੍ਰਭਾਵ ਪੈ ਰਿਹਾ ਸੀ। ਪਰ ਕਾਂਸ਼ੀ ਦੇ ਪੰਡਿਤਾਂ ਨੂੰ ਇਸ ਗੱਲ ਲਈ ਚਿੰਤਾ ਹੋ ਗਈ, ਫਿਕਰ ਹੋ ਗਿਆ ਬਈ ਜੇ ਕਾਂਸ਼ੀ ਦਾ ਰਾਜਾ ਵੀ ਗੁਰਬਾਣੀ ਤੋਂ ਪ੍ਰਭਾਵਿਤ ਹੈ ਅਤੇ ਭਾਈ ਗੁਰਦਾਸ ਜੀ ਦੀ ਕਥਾ ਸੁਣਨ ਜਾਂਦਾ ਅਤੇ ਫਿਰ ਸਾਡਾ ਤਾਂ ਪ੍ਰਭਾਵ ਘਟੇਗਾ। ਜਿਹੜੀ ਸਾਡੀ ਮੋਨੋਪਲੀ ਹੈ, ਜਿਹੜਾ ਸਾਡਾ ਆਪਣਾ ਬਣਾਇਆ ਹੋਇਆ ਜੁਗਾੜ ਧੰਦਾ, ਇਹ ਖਤਮ ਹੋ ਜਾਏਗਾ ਜਾਂ ਘੱਟ ਜਾਏਗਾ। ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੋਈ। ਉਹਨਾਂ ਨੇ ਵਿਚਾਰ ਕੀਤੀ, ਕਿਉਂਕਿ ਉਹਨਾਂ ਨੂੰ ਆਪਣੀ ਵਿੱਦਿਆ 'ਤੇ ਬੜਾ ਮਾਣ ਸੀ। ਉਹਨਾਂ ਨੇ ਇੱਕ ਡੈਪੂਟੇਸ਼ਨ ਤਿਆਰ ਕੀਤਾ ਬੜੇ ਵਿਦਵਾਨ ਪੰਡਿਤਾਂ ਦਾ, ਉਹ ਰਾਜੇ ਕੋਲ ਗਏ। ਰਾਜਨ, ਇਹ ਜਿਹੜੇ ਪੰਜਾਬ ਤੋਂ ਗੁਰਸਿੱਖ ਆਏ ਨੇ, ਅਸੀਂ ਇਹਨਾਂ ਨਾਲ ਕੁਝ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹਾਂ। ਰਾਜੇ ਨੇ ਕਿਹਾ ਕੋਈ ਬਾਤ ਨਹੀਂ, ਭਾਈ ਸਾਹਿਬ ਨੂੰ ਪੁੱਛ ਲੈਂਦੇ ਹਾਂ, ਸਮਾਂ ਨਿਸ਼ਚਿਤ ਕਰ ਲੈਂਦੇ ਹਾਂ ਅਤੇ ਵਿਚਾਰ ਵਟਾਂਦਰਾ ਕਰ ਲਓ। ਭਾਈ ਸਾਹਿਬ ਨੂੰ ਪੁੱਛਿਆ, ਭਾਈ ਸਾਹਿਬ ਨੇ ਕਿਹਾ ਸਤਿਵਚਨ, ਮੇਰੀ ਤਾਂ ਡਿਊਟੀ ਗੁਰੂ ਨੇ ਉਹ ਲਾਈ ਹੈ। ਯਾਦ ਰੱਖੋ, ਜਿਹੜਾ ਗੁਰਸਿੱਖ ਕਥਨੀ ਅਤੇ ਕਰਨੀ ਦਾ ਮਾਲਕ ਹੈ, ਭਾਵ ਜਿਹਦੇ 'ਚ ਕੋਈ ਅੰਤਰ ਨਹੀਂ ਹੈਗਾ, ਉਹਦੇ ਅੰਦਰ ਕੋਈ ਸ਼ੰਕਾ ਨਹੀਂ ਹੁੰਦਾ। ਜਿਹਦੇ ਅੰਦਰ ਆਪਣੇ ਕੋਈ ਸ਼ੰਕਾ ਨਾ ਹੋਵੇ, ਉਹਨੂੰ ਕੋਈ ਪੁੱਛਣ ਆ ਜਾਏ, ਉਹ ਦੂਜਿਆਂ ਦੇ ਸ਼ੰਕੇ ਨਿਵਰਤ ਕਰਨ ਦੀ ਸਮਰੱਥਾ ਰੱਖਦਾ। ਭਾਈ ਸਾਹਿਬ ਨੇ ਬੜੀ ਪ੍ਰਸੰਨਤਾ ਨਾਲ ਪ੍ਰਵਾਨਗੀ ਦੇ ਦਿੱਤੀ। ਸਮਾਂ ਨਿਸ਼ਚਿਤ ਹੋ ਗਿਆ, ਡੌਣੀ ਪਟਾਈ ਗਈ, ਢੰਡੋਰਾ ਪਿਟਿਆ ਗਿਆ, ਬਈ ਇਸ ਸਮੇਂ 'ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਇੱਕ ਗੁਰਸਿੱਖ ਭਾਈ ਗੁਰਦਾਸ ਜੀ ਇੱਥੇ ਆਏ ਨੇ, ਉਹਨਾਂ ਦੇ ਨਾਲ ਕਾਂਸ਼ੀ ਦੇ ਪੰਡਿਤਾਂ ਨੇ ਕੋਈ ਸਵਾਲ ਜਵਾਬ ਕਰਨੇ ਨੇ। ਜਿਹਨੇ ਸੁਣਨੇ ਹੁਣ ਆ ਜਾਓ। ਕੁਝ ਅਬਲਾਖੀ ਲੋਕ, ਸ਼ਰਧਾਲੂ ਲੋਕ ਸੁਣਨ ਵਾਲੇ ਆਏ, ਕੋਈ ਤਮਾਸ਼ਬੀਨ ਵੀ ਆਏ। ਜਿਵੇਂ ਮੰਚ ਸਜਿਆ ਹੋਇਆ ਸੀ, ਪੰਡਿਤ ਵੀ ਬੈਠੇ ਨੇ, ਭਾਈ ਸਾਹਿਬ ਵੀ ਆ ਗਏ, ਰਾਜਾ ਵੀ ਆ ਗਿਆ, ਸਭਾ ਵੀ ਜੁੜ ਗਈ। ਭਾਈ ਸਾਹਿਬ ਨੇ ਬੜੀ ਨਿਮਰਤਾ ਨਾਲ ਕਿਹਾ, ਵਿਦਵਾਨ ਜਨੋ, ਪੁੱਛੋ ਕੀ ਪੁੱਛਣਾ ਹੈ। ਕਹਿਣ ਲੱਗੇ, ਸਾਡਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜਦੋਂ ਦੁਨੀਆਂ ਦੇ ਅੰਦਰ 4 ਵੇਦ, 18 ਪੁਰਾਣ, 8 ਸ਼ਾਸਤਰ, 27 ਸਿਮਰਤੀਆਂ, 9 ਉਪਨਿਸ਼ਦ, ਇਤਿਹਾਸਿਕ ਧਾਰਮ ਗ੍ਰੰਥ ਮੌਜੂਦ ਨੇ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਲੋੜ ਕਿਉਂ ਪਈ? ਇਹ ਸਵਾਲ ਗੁਰੂ ਕੇ ਸਿੱਖੋ, ਤੁਹਾਨੂੰ ਵੀ ਮੈਨੂੰ ਵੀ ਕੋਈ ਵੀ ਪੁੱਛ ਸਕਦਾ, ਇਹਦਾ ਸਾਨੂੰ ਜਵਾਬ ਆਉਣਾ ਚਾਹੀਦਾ। ਭਾਈ ਸਾਹਿਬ ਨੇ ਕਿਹਾ, ਸੁਣੋ ਪੰਡਿਤ ਜਨੋ, ਜਿਹਨਾਂ ਗ੍ਰੰਥਾਂ ਦੇ ਤੁਸੀਂ ਨਾਮ ਲਏ ਨੇ, ਮੈਂ ਇਹਨਾਂ ਨੂੰ ਪੜ੍ਹਿਆ, ਦੇਖਿਆ, ਵਿਚਾਰਿਆ, ਇਹਨਾਂ ਵਿੱਚ ਗਿਆਨ ਤਾਂ ਹੈ, ਪਰ ਉਹਨਾਂ ਦਾ ਗਿਆਨ ਖੂਹ ਦੇ ਪਾਣੀ ਵਰਗਾ। ਆਖਣਗੇ ਕੀ ਮਤਲਬ? ਕਹਿੰਦੇ ਜਿਸ ਤਰ੍ਹਾਂ ਖੇਤ ਨੂੰ ਸਿੰਜਣ ਵਾਸਤੇ ਪੁਰਾਤਨ ਸਨਾਤਨ ਤਰੀਕਾ ਸੀ ਕਿ ਖੂਹ ਲਾਇਆ ਜਾਂਦਾ ਸੀ, ਹਰ ਕੋਈ ਖੂਹ ਨਹੀਂ ਸੀ ਲਵਾ ਸਕਦਾ, ਅਤੇ ਖੂਹ ਦੀ ਜਿਹੜੀ ਕਪੈਸਿਟੀ ਹੈ ਬੜੀ ਸੀਮਿਤ ਹੁੰਦੀ ਹੈ, ਉਹ ਆਪਣੇ ਨੇੜੇ ਤੇੜੇ ਦੇ ਖੇਤਾਂ ਨੂੰ ਸਿੰਜ ਸਕਦਾ, ਇੱਕ ਖੂਹ ਸਾਰੇ ਪਿੰਡ ਦੀਆਂ ਖੇਤੀਆਂ ਨੂੰ ਨਹੀਂ ਸਿੰਜ ਸਕਦਾ। ਕਹਿ ਲੱਗੇ ਤੇ ਗੱਲ ਠੀਕ ਹੈ, ਪਰ ਇਹਨਾਂ ਗ੍ਰੰਥਾਂ ਨਾਲ ਇਹ ਕਿਵੇਂ ਟੁੱਕ ਗਿਆ? ਕਹਿਣ ਲੱਗੇ ਜਿਹਨਾਂ ਗ੍ਰੰਥਾਂ ਦਾ ਤੁਸੀਂ ਨਾਮ ਲੈਂਦੇ ਹੋ, ਇਹਨਾਂ ਗ੍ਰੰਥਾਂ ਵਿੱਚ ਗਿਆਨ ਤਾਂ ਹੈ, ਪਰ ਇਹਨਾਂ ਦੀ ਜਿਹੜੀ ਭਾਸ਼ਾ ਹੈ, ਸ਼ਬਦਾਵਲੀ ਹੈ, ਬੋਲੀ ਹੈ, ਉਹ ਸੰਸਕ੍ਰਿਤ ਹੈ, ਅਤੇ ਉਹਨੂੰ ਤੁਸੀਂ ਦੇਵ ਬਾਣੀ ਕਹਿ ਕੇ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ। ਉਹ ਕੰਮ ਤੁਸੀਂ ਪੰਡਿਤਾਂ ਤੋਂ ਬਿਨਾਂ ਹੋਰ ਦੂਜਾ ਕੋਈ ਕਰ ਨਹੀਂ ਸਕਦਾ। ਮੈਂ ਅੱਜ ਵੀ ਕਿਹਾ ਕਰਦਾ ਕਿ ਹਾਲਾਂ ਹੁਣ ਪੜ੍ਹਾਈ ਲਿਖਾਈ ਦਾ ਯੁੱਗ ਆ ਗਿਆ, ਬੜੇ ਸਕੂਲ, ਬੜੇ ਕਾਲਜ, ਬੜੇ ਵਿਦਿਆਲੇ ਖੁੱਲ੍ਹ ਗਏ, ਤੁਸੀਂ ਕਿੰਨੀ ਗਿਣਤੀ ਵਿੱਚ ਬੈਠੇ? ਜੇ ਮੈਂ ਤੁਹਾਨੂੰ ਪੁੱਛ ਲਵਾਂ ਵੀ ਤੁਹਾਡੇ ਵਿੱਚੋਂ ਸੰਸਕ੍ਰਿਤ ਕਿੰਨਿਆਂ ਕੁ ਨੂੰ ਆਉਂਦੀ, ਤੁਸੀਂ ਸਿਰ ਫੇਰ ਦਿਓਗੇ? ਕੀ ਹੋਇਆ ਜੇ ਹਜ਼ਾਰਾਂ ਵਿੱਚੋਂ ਕੋਈ ਕਦ ਕਹੇ ਜੀ ਮੈਨੂੰ ਸੰਸਕ੍ਰਿਤ ਆਉਂਦੀ? ਤਾਂ ਜਦੋਂ ਇਹ ਗੱਲ ਕਹੀ ਭਾਈ ਸਾਹਿਬ ਨੇ ਤਾਂ ਪੰਡਿਤਾਂ ਨੂੰ ਕਹਿਣ ਲੱਗੇ ਦੱਸੋ ਇਹ ਸੰਸਕ੍ਰਿਤ ਕਿੰਨੇ ਕੁ ਲੋਕਾਂ ਨੂੰ ਆਉਂਦੀ ਹੈ, ਅਤੇ ਜਿਹੜੀ ਭਾਸ਼ਾ ਵਿੱਚ ਕੋਈ ਗ੍ਰੰਥ ਲਿਖਿਆ ਹੋਵੇ ਉਹ ਭਾਸ਼ਾ ਹੀ ਨਹੀਂ ਕਿਸੇ ਨੂੰ ਆਉਂਦੀ ਤਾਂ ਉਹ ਗ੍ਰੰਥ ਪੜ੍ਹੇਗਾ ਕਿਵੇਂ, ਅਤੇ ਪੜ੍ਹੇਗਾ ਨਹੀਂ ਤਾਂ ਉੱਥੋਂ ਗਿਆਨ ਕਿਵੇਂ ਲਵੇਗਾ? ਇਸ ਲਈ ਅਸੀਂ ਕਿਹਾ ਹੈ ਕਿ ਇਹਨਾਂ ਗ੍ਰੰਥਾਂ ਦੀ ਭਾਸ਼ਾ ਸੰਸਕ੍ਰਿਤ ਹੈ, ਉਹਦੇ ਵਿੱਚ ਗਿਆਨ ਲੈਣਾ ਅਤੇ ਪ੍ਰਾਪਤ ਕਰਨਾ ਬੜਾ ਔਖਾ ਹੈ, ਪਰ ਇਹ ਜਿਹੜੀ ਗੁਰੂ ਕੀ ਬਾਣੀ ਹੈ ਇਹ ਮੀਂਹ ਦਾ ਪਾਣੀ ਹੈ, ਜਿਵੇਂ ਵਰਖਾ ਵਸਦੀ ਹੈ ਸਾਰੇ ਉੱਚੇ ਨੀਵੇਂ ਨੇੜੇ ਦੂਰ ਸਭ ਖੇਤਾਂ ਨੂੰ ਨਿਹਾਲ ਕਰਨਾ। ਕੋਈ ਬਾਣੀ ਨੂੰ ਧਿਆਨ ਨਾਲ ਸੁਣੇ ਪੜ੍ਹੇ ਅਤੇ ਵਿਚਾਰੇ, ਖੈਰ ਸਵਾਲ ਜਵਾਬ ਤਾਂ ਬਹੁਤ ਸਨ ਪਰ ਸਮੇਂ ਨੂੰ ਸੀਮਤ ਦੇਖਦਿਆਂ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਗੁਰੂ ਪਾਤਸ਼ਾਹ ਨੇ ਜੀਵਨ ਦੇ ਹਰ ਪੜਾਅ ਦੇ ਲਈ ਇੰਨੇ ਸਰਲ ਅਤੇ ਸੌਖੇ ਸ਼ਬਦਾਂ ਵਿੱਚ ਸਾਨੂੰ ਉਪਦੇਸ਼ ਕੀਤਾ, ਪਰ ਅਫਸੋਸ ਅਸੀਂ ਅੱਜ ਹੌਲੀ ਜੇ ਕਹਿ ਦਿੰਦੇ ਜੀ ਸਾਨੂੰ ਤਾਂ ਗੁਰਮੁਖੀ ਨਹੀਂ ਆਉਂਦੀ, ਜਦੋਂ ਕਿ ਹਰ ਗੁਰੂ ਕੇ ਸਿੱਖ ਮਾਈ ਭਾਈ ਨੂੰ ਗੁਰਮੁਖੀ ਆਉਣੀ ਚਾਹੀਦੀ ਹੈ, ਅਤੇ ਜਿਹਨੇ ਵੀ ਗਿਆਨ ਲੈਣਾ ਉਹਨੂੰ ਗੁਰਮੁਖੀ ਤਾਂ ਆਉਣੀ ਚਾਹੀਦੀ। ਅਤੇ ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਕਿ ਮੇਰੇ ਕੋਲ ਤਾਂ ਕੋਈ ਇੱਕ ਘੰਟਾ ਨਿੱਠ ਕੇ ਬਹਿ ਜਾਣਾ, ਨਿੱਠ ਕੇ ਧਿਆਨ ਲਾ ਕੇ, ਅਤੇ ਮੈਂ ਇੱਕ ਘੰਟੇ 'ਚ ਗੁਰਮੁਖੀ ਸਿਖਾ ਦਿੰਦਾ। ਮਤਲਬ ਕੋਈ ਕਠਿਨ ਬਾਤ ਨਹੀਂ, ਪਰ ਜਿਹੜਾ ਕੰਮ ਤੁਸੀਂ ਕਰਨਾ ਨਾ ਚਾਹੋ ਫਿਰ ਉਹ ਤਾਂ ਸੌਖਾ ਵੀ ਔਖਾ ਹੋ ਜਾਊ। ਤਾਂ ਗੁਰੂ ਸਾਹਿਬ ਨੇ ਉਹ ਆਤਮ ਗਿਆਨ ਸਾਡੀ ਭਾਸ਼ਾ ਵਿੱਚ ਬੜੇ ਸਰਲ ਅਤੇ ਸੌਖੇ ਸ਼ਬਦਾਂ ਵਿੱਚ ਦਿੱਤਾ। ਪੰਡਿਤ ਨਿਰੁੱਤਰ ਹੋ ਗਏ, ਚੁੱਪ ਹੋ ਗਏ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਵੀ ਗੱਲ ਤਾਂ ਠੀਕ ਹੈ, ਇਹ ਸਾਡੀ ਮੋਨੋਪੋਲੀ ਹੈ ਕਿ ਅਸੀਂ ਇਹ 6 ਕੰਮ ਆਪਣੇ ਲਈ ਨਿਸ਼ਚਿਤ ਕਰ ਲਏ, ਵਿੱਦਿਆ ਪੜ੍ਹਨੀ, ਵਿੱਦਿਆ ਪੜ੍ਹਾਉਣੀ, ਦਾਨ ਦੇਣਾ, ਦਾਨ ਲੈਣਾ, ਯੱਗ ਕਰਨਾ, ਯੱਗ ਕਰਾਉਣਾ, ਇਹ 6 ਕਰਮ ਬ੍ਰਾਹਮਣਾਂ ਨੇ ਆਪਣੇ ਲਈ ਨਿਸ਼ਚਿਤ ਕੀਤੇ ਨੇ, ਬਾਕੀ ਕੰਮ ਦੁਨੀਆ ਵਾਸਤੇ। ਪਰ ਬਾਬੇ ਦੇ ਘਰ ਐਸਾ ਨਹੀਂ, ਇਹ ਤਾਂ ਗੱਲ ਗਿਆਨ ਦੀ ਸੀ, ਅਤੇ ਗਿਆਨ ਹੈ ਦੀਵਾ। ਦੀਵਾ ਕੀ ਕਰਦਾ? ਉਹ ਅੰਧੇਰੇ ਨੂੰ ਦੂਰ ਕਰਦਾ, ਅੰਧੇਰੇ ਕਰਕੇ ਜਿਹੜੇ ਭਰਮ ਭੁਲੇਖੇ ਅਤੇ ਭਟਕਣਾ ਮਿਲਦੀ ਉਹਨੂੰ ਚਾਨਣ ਦੂਰ ਕਰਦਾ। ਇਸ ਲਈ ਗੁਰੂ ਕਾ ਪਾਵਨ ਬਚਨ ਹੈ, ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ। ਜੇ ਤਾਂ ਸੱਚਮੁੱਚ ਤੁਸੀਂ ਸਾਰੇ ਆਪਣੇ ਅੰਦਰ ਗਿਆਨ ਦਾ ਦੀਵਾ ਜਗਾਉਣਾ ਚਾਹੁੰਦੇ ਹੋ, ਫਿਰ ਗੁਰੂ ਕੇ ਸ਼ਬਦ ਦੀ ਵਿਚਾਰ ਨੂੰ ਬੜੀ ਸਾਵਧਾਨਤਾ ਨਾਲ ਸੁਣੋ। ਐਵੇਂ ਨਹੀਂ ਗੁਰੂ ਮਹਾਰਾਜ ਨੇ ਕਿਹਾ ਜੇ 100 ਚੰਦਾ ਉਗਮੈ ਸੂਰਜ ਚੜ੍ਹੇ 1000, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਦੇਖੋ ਚੰਦਰਮਾ ਵੀ ਤੁਸੀਂ ਜਾਣਦੇ ਹੋ, ਸੂਰਜ ਵੀ ਤੁਸੀਂ ਜਾਣਦੇ ਹੋ, ਚੰਦਰਮਾ ਪੂਰਨਮਾਸ਼ੀ ਦੀ ਰਾਤ ਚੜ੍ਹਦਾ ਉਹਦੀ ਪ੍ਰਕਾਸ਼ ਚਾਨਣੀ ਵੀ ਤੁਸੀਂ ਜਾਣਦੇ ਹੋ, ਸੂਰਜ ਚੜ੍ਹਿਆ ਇਹਦਾ ਹੁਣ ਤੁਸੀਂ ਪ੍ਰਕਾਸ਼ ਪ੍ਰਤੱਖ ਦੇਖਦੇ, ਪਰ ਮਹਾਰਾਜ ਨੇ ਕਿਹਾ ਜੇ 100 ਚੰਦਾ ਉਗਵੇ, ਜੇ 100 ਚੰਦਰਮਾ ਚੜ੍ਹ ਜਾਣ, ਸੂਰਜ ਚੜ੍ਹੇ ਹਜ਼ਾਰ, ਹਜ਼ਾਰਾਂ ਦੀ ਗਿਣਤੀ ਵਿੱਚ ਸੂਰਜ ਚੜ੍ਹ ਜਾਣ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਉਹ ਘੋਰ ਅੰਧੇਰਾ ਕਿਹੜਾ ਹੈ? ਉਹ ਹੈ ਅਗਿਆਨਤਾ ਦਾ ਅੰਧੇਰਾ। ਉਹਨੂੰ ਗੁਰੂ ਕੇ ਸ਼ਬਦ ਦੀ ਵਿਚਾਰ ਨੇ ਦੂਰ ਕਰਨਾ। ਤੋ ਅੱਜ ਦਾ ਜੋ ਪਾਵਨ ਹੁਕਮ ਹੈ, ਇਹਦਾ ਸਿਰਲੇਖ ਰਾਗ ਵਡਹੰਸ, ਸਪਸ਼ਟ ਹੋ ਗਿਆ ਕਿ ਵਡਹੰਸ ਰਾਗ ਵਿੱਚ ਉਚਾਰਨ ਕੀਤਾ। ਮਹਿਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਫਿਰ ਘਰ ਪੰਜਵਾਂ, ਇਹ ਪੰਜਵੇਂ ਘਰ ਵਿੱਚ ਉਚਾਰਨ ਕਰਨ ਦੀ, ਗਾਇਨ ਕਰਨ ਦੀ ਕੀਰਤਨੀਆਂ ਲਈ, ਰਾਗੀਆਂ ਲਈ ਇੱਕ ਸੇਧ ਹੈ। ਕੋਈ ਕਹਿੰਦੇ ਨੇ ਪਖਾਵ ਜੀ ਜੋ ਤਬਲਾ ਵਜਾਉਣ ਵਾਲਾ ਉਹਦੇ ਲਈ ਸੇਧ, ਕਿਉਂਕਿ ਕਈ ਗੱਲਾਂ ਗੁਰਮਤ ਦੀ ਡੂੰਘਾਈ ਵਿੱਚ ਜਾਏ ਤੋਂ ਬਿਨਾਂ ਸਮਝ ਵਿੱਚ ਵੀ ਨਹੀਂ ਆਉਂਦੀ। ਫਿਰ ਅਲਾਣੀਆਂ, ਇਹ ਕਿ ਉਹ ਸ਼ਬਦ ਹੈ ਜਿਹੜਾ ਸਾਡੇ ਸਮਾਜ ਵਿੱਚ ਆਮ ਵਰਤਿਆ ਜਾਂਦਾ। ਜਦੋਂ ਕੋਈ ਪ੍ਰਾਣੀ ਸੰਸਾਰ ਤੋਂ ਜੀਵਨ ਯਾਤਰਾ ਪੂਰੀ ਕਰਕੇ ਤੁਰ ਜਾਂਦਾ, ਫਿਰ ਅਲਾਣੀਆਂ ਪਾਈਆਂ ਜਾਂਦੀਆਂ। ਇੱਕ ਤਰ੍ਹਾਂ ਦਾ ਲੋਕ ਗੀਤ ਵੀ ਹੈ, ਪਹਿਲਾਂ ਬਹੁਤ ਰਿਵਾਜ਼ ਸੀ, ਹੁਣ ਹੌਲੀ 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 ਮਾਡਰਨ ਜ਼ਮਾਨਾ ਵੀ ਆਇਆ, ਗਿਆਨ ਵੀ ਵਧਿਆ ਅਤੇ ਘੱਟ ਵੀ ਗਿਆ। ਪਹਿਲਾਂ ਦੇਖਿਆ ਜਦੋਂ ਕੋਈ ਮੌਤ ਹੋ ਜਾਣੀ ਅਤੇ ਫਿਰ ਪਿੰਡ ਦੀ ਨੈਣ ਨੇ ਲੱਕ ਬੰਨ੍ਹ ਲੈਣਾ ਅਤੇ ਪਿੰਡ ਦੀਆਂ ਸਭ ਸੁਆਣੀਆਂ ਰਿਸ਼ਤੇਦਾਰੀਆਂ ਨੇ ਇਕੱਠੇ ਹੋ ਕੇ ਇੱਕ ਅਖਾੜਾ ਜਿਹਾ ਬਣਾ ਲੈਣਾ ਅਤੇ ਜਿਹੜਾ ਬੋਲ ਉਸ ਨੈਣ ਨੇ ਅੱਗੇ ਬੋਲਣਾ, ਪਿੱਛੇ ਵਿਸਾਰਿਆਂ ਨੇ ਬੋਲਣਾ। ਉਹਨੂੰ ਅਲਾਣੀਆਂ ਵੀ ਕਹਿੰਦੇ ਸਨ, ਉਹਨੂੰ ਸਿਆਪਾ ਵੀ ਕਹਿੰਦੇ ਸਨ, ਉਹਨੂੰ ਪਿੱਟਣਾ ਵੀ ਕਹਿੰਦੇ ਸਨ, ਕੋਈ ਕੁਛ। ਪਰ ਗੁਰੂ ਪਾਤਸ਼ਾਹ ਨੇ ਸਾਨੂੰ ਹਰ ਜੀਵਨ ਦੇ ਮੋੜ ਉੱਤੇ ਗਿਆਨ ਬਖਸ਼ਿਆ ਤਾਂ ਜੋ ਅਸੀਂ ਲੋਕਾਂ ਵਾਂਗੂ ਚਲਤੇ ਕੇ ਪਿੱਛੇ ਚਲੇ, ਲੋਕਾਂ ਕੀ ਭੇਡਾ ਚਾਲ ਨਾ ਕਰੀ। ਸਾਨੂੰ ਹਰ ਗੱਲ ਦੀ ਸਮਝ ਹੋਣੀ ਚਾਹੀਦੀ ਹੈ। ਇਸੇ ਲਈ ਗੁਰਦੇਵ ਸਾਨੂੰ ਵਰਤਮਾਨ ਵਿੱਚ ਵਰਤਣ ਦੀ ਜਾਚ ਸਿਖਾਉਂਦੇ ਨੇ, ਬਾਈ ਇਸ ਅਸਲੀਅਤ ਨੂੰ ਸਮਝਣਾ ਕਰੋ। ਅਲਾਣੀਆਂ ਦਾ ਇੱਕ ਸਿਰਲੇਖ ਹੈ, ਉਹਦੇ ਥੱਲੇ ਸ਼ਬਦਾਵਲੀ ਜੋ ਵਰਤੀ ਹੈ ਉਹ ਬਿਲਕੁਲ ਉਸ ਸਮੇਂ ਨਾਲ ਸੰਬੰਧਿਤ ਹੈ ਜਿਹਨੂੰ ਅਸੀਂ ਜੀਵਨ ਯਾਤਰਾ ਪੂਰੀ ਕਰਕੇ ਤੁਰ ਜਾਣ ਦੀ ਗੱਲ ਕਰਦੇ ਹਾਂ, ਜਿਹਨੂੰ ਮਰਨ ਦਾ ਸਮਾਂ ਕਹਿੰਦੇ। ਇਹ ਗੱਲ ਤਾਂ ਬਿਲਕੁਲ ਸਪਸ਼ਟ ਹੈ ਨਾ, ਵੀ ਜਿਹੜਾ ਜੰਮਿਆ ਉਹਨੇ ਮਰਨਾ ਜ਼ਰੂਰ ਹੈ। ਇਹ ਤਾਂ ਗਿਆਨ ਪੱਲੇ ਬੰਨ ਲਓ। ਰੇ ਨਾਰ ਇਹ ਸਾਚੀ ਜੀਤ ਹਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨ ਬਾਲ, ਬਾਰੂ ਭੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ। ਫਿਰ ਅਜੂ ਸਮਝ ਕਛ ਵਿਗੜਿਓ ਨਾਹਿਨ, ਭਜਲੇ ਨਾਮ ਮੁਰਾਰ, ਕਹੋ ਨਾਨਕ ਨਿਜ ਮਤ ਸਾਧਨ ਕਹੋ, ਪਾਖਿਓ ਤੋਹੇ ਪੁਕਾਰ। ਅਸੀਂ ਇੱਥੇ ਆਏ ਗਿਆਨ ਲੈਣ ਵਾਸਤੇ, ਕਿਉਂਕਿ ਦੁਨੀਆਂ ਅਗਿਆਨਤਾ ਦੇ ਕਾਰਨ ਭਟਕ ਰਹੀ ਹੈ ਅਤੇ ਗੁਰੂ ਪਾਤਸ਼ਾਹ ਚਾਹੁੰਦੇ ਨੇ ਕਿ ਅਸੀਂ ਨਾ ਭਟਕੀਏ, ਸਾਨੂੰ ਉਸ ਅਸਲੀਅਤ ਦਾ, ਸੱਚਾਈ ਦਾ, ਉਸ ਪੱਕੇ ਕਾਇਦੇ ਕਾਨੂੰਨ ਦਾ ਪਤਾ ਲੱਗ ਜਾਏ। ਇਹ ਠੀਕ ਹੈ, ਮੈਂ ਜਦੋਂ ਵਿਚਾਰ ਕਰ ਰਿਹਾ ਸੀ, ਜਦੋਂ ਡਾਕਟਰ ਦੱਸ ਦੇਵੇ ਨਾ ਬਈ ਸੂਈ ਲੱਗਣ ਲੱਗਿਆਂ ਮਾੜਾ ਜਿਹਾ ਦਰਦ ਹੋਣਾ ਅਤੇ ਮਰੀਜ਼ ਤਿਆਰ ਹੋ ਜਾਂਦਾ, ਉਹਨੂੰ ਪਤਾ ਵੀ ਹੁਣ ਦਰਦ ਹੋਣਾ ਹੀ, ਫਿਰ ਉਹਨੂੰ ਕੋਈ ਵੀ ਹਿਆਏ ਪੀ ਪੀ ਕਰਨ ਦੀ ਲੋੜ ਨਹੀਂ ਪੈਂਦੀ। ਸੱਚਮੁੱਚ ਇਸੇ ਤਰ੍ਹਾਂ ਸਤਿਗੁਰੂ ਗਿਆਨ ਦੁਆਰਾ ਸਮਝਾਉਂਦੇ ਨੇ ਅਤੇ ਜਿਹਨਾਂ ਨੂੰ ਸਮਝ ਆ ਜਾਏਗੀ ਉਹ ਫਿਰ ਹਰ ਸਮੇਂ ਲਈ ਤਿਆਰ ਰਹਿਣ। ਉਹ ਕਹਿੰਦੇ ਠੀਕ ਹੈ, ਹੁਕਮੇ ਜੰਮਣ ਹੁਕਮੇ ਮਰਨਾ, ਹੁਕਮੇ ਜੰਮਣ ਹੁਕਮੇ ਮਰਨਾ। ਗੁਰ ਤੇ ਸਮਝ ਪੜੀ ਕਿਆ ਡਰਨਾ, ਗੁਰ ਤੇ ਸਮਝ ਪੜੀ ਕਿਆ ਡਰਨਾ। ਤਾਂ ਹੁਣ ਅਸੀਂ ਸ਼ਬਦ ਦੀ ਵਿਚਾਰ ਸ਼ੁਰੂ ਕਰ ਰਹੇ ਹਾਂ। ਜੇ ਤੇ ਗੁਰੂ ਕੋਲੋਂ ਸਮਝ ਲੈਣੀ ਹੈ ਤੇ ਫਿਰ ਤਿਆਰ ਹੋ ਜਾਓ, ਫਿਰ ਆਪਣਾ ਹਿਰਦਾ ਰੂਪੀ ਬਰਤਨ ਗੁਰੂ ਦੇ ਸਨਮੁਖ ਕਰ ਦਿਓ ਤੇ ਗੁਰੂ ਦਾ ਗਿਆਨ ਜਾਏਗਾ ਵਿੱਚ ਪੈ, ਤੇ ਜਿਹਨਾਂ ਨੂੰ ਗਿਆਨ ਮਿਲ ਜਾਏਗਾ ਉਹਨਾਂ ਦਾ ਅਗਿਆਨ ਦੂਰ ਹੋ ਜਾਏਗਾ, ਉਹਨਾਂ ਨੂੰ ਫਿਰ ਸਮਝ ਆ ਜਾਏਗੀ ਕਿ ਜੰਮਣ ਮਰਨ ਤੇ ਹੁਕਮ ਹੈ। रोज आप पढ़ते जमण मरना हुक्म है भाने आवे जाए ये तो वो हुक्म के अंदर भी आना भी है तो जाना भी है फिर गुरु के सिख ने की करना है
सतनाम श्री वाहिगुरु जी राग वदहंस महला पहला घर पंजवा अलाहनिया एक ओंकार सतगुर प्रसाद धन सिरंदा सच्चा पात साहो जिन जग धंदा लाया
हूँ सब तो पहला अखर है धन गुरबाणी विच धन तीन रूपां विच आउंदा है एक धन तो आ गया साढ़े सामने धद्दे नूं ढंग टिप्पी नन्ने नूं नौ अंकड़ धन एक आउंदा धद्दा नन्ने नूं अंकड़ धन या नन्ने नूं सियारी भी आउंदी होगी वह भी धन है एक धद्दा नन्ना मुकदा भी धन है उचारण लगभग तिना का नेड़े तेड़े ही रहिंदा है टिप्पी वाले नूं थोड़ा जिहा स्ट्रैस दे के धन आम तौर पर धन ते तदा नन्ना मुकदा भी धन फिर फर्क ही है जदों ते कहना होवे धन धनता दे योग वडियाई दे योग सलाहन योग उदों धन टिप्पी नाल आ जांदा ते जदों धन दौलत की गल होवे तदा नन्ने नूं औंकड़ धन वह धन दौलत की गल है ते जिथे धदा नन्ना मुकदा होवे वह इस्त्री वास्ते धन पिर ए ना आखियन बहन इकट्ठे होए हुणे सानू तीन सिरू पता लग गए जदों बाणी का पाठ करना है पढ़ना है सुनना है ये गल सानू अगवाई देगी भी इत्थे किहड़ा धन है तो गुरु नानक सच्चे पातशाह कहिंदे भाई धन सिरंदा सच्चा पातशाह वह जो सदा कायम रहने वाला पातशाह है जिहदा हुक्म सारे संसार से चलता बादशाह ते पातशाह विच फर्क है बादशाह हुंदा जिहड़ा दुनियावी झगड़ियां दा शाह होवे ते पातशाह हुंदा जिहड़ा पत दा शाह होवे पत दा राखा होवे ये निर्णा आगरे विच गुरु हरगोबिंद साहिब सच्चे पातशाह ने उदों कराया जदों जहांगीर ने आख्या महाराज मैनू ते पातशाही दित्ती है अकाल पुरख अल्लाह ताला ने ते तुहानू भी सिख सच्चा पातशाह कहिंदे ने इहदी नहीं मैन समझ आई वह फिर काई सिख जदों आया दर्शन करन ते उन्हें आख्या मैं सच्चे पातशाह दे तंबू भी जाना दर्शन कर लेन हुण बादशाह दे अहंकारां ने समझिया भी इहने बादशाह कोल फरियाद करनी होवेगी उन्हें बादशाह पहला दर्शन नहीं सी कीते बादशाह पलंग ते लंबा पिया सी उन्हें जाके टका धरिया ते मत्था टेक दिता ते नाल ही अपनी वेदना पीड़ा सच्चे पातशाह मेरी सहायता करे वो लोग पर लोग हुण बादशाह ने गल्लां कदे सुनिया नहीं सन उहनूं भुलेखा उहनूं पता लग गया भी ये गलती खा गया आंदा भाई मेरे कोलों तां कोई पिंड लै लै कोई तेरा झगड़ा होवे ते दस मैं दूर कर देना तेनूं तंग कर दिया मैनूं ठीक कर देना आ जिहड़ियां चीज़ां तूं मंगदा मैं तां कदे सुनिया ही नहीं हैगियां इहनां नूं देण वालियां दा तंबू अगे है उन्हें अपना टका भी चुक लिया उन्हें उस बादशाह की कीमत एक टका भी नहीं समझी टका बड़े प्रेम का सी किरत का सी चुक के तुर पिया मेरा कहने तो मतलब बादशाह का भुलेखा भी दूर हो गया बादशाह कौन हुंदा पातशाह कौन हुंदा जिहड़ा दोवां लोकां विच सहायता करे पत दा राखा होवे पत तो इत्थे गुरु नानक पातशाह कहिंदे धन सिरंदा सच्चा पातशाह वह अकाल पुरख वाहिगुरु जो सच्चा है जो सारे संसार का सिरजनहार है वह धन धन कहण दे योग है तथा वह सलाहण योग है वह वडियाई योग है किवें जिन जग धंदे लाया हुण इत्थे जिन दे जजे नूं जिस्यारी नन्ने नूं निस्यारी इहदा मतलब जिस ने इस जगत नूं सिरज के धंदे लाया ਧੰਦਿਆਂ ਦੇ ਧੰਦੇ ਨੂੰ ਡੋਲਾਵਾਂ ਨੇ ਧੰਦੇ ਵਿੱਚ ਲਾ ਦਿੱਤਾ। ਸਾਰੇ ਸੰਸਾਰ ਦੇ ਜੀਵਾਂ ਨੂੰ ਵੱਖ ਵੱਖ ਕੰਮਾਂ ਵਿੱਚ ਲਾ ਦਿੱਤਾ। ਤਾਂ ਗੁਰਦੇਵ ਕਹਿੰਦੇ ਨੇ ਭਾਈ ਸਭ ਤੋਂ ਪਹਿਲਾਂ ਉਹਨੂੰ ਧੰਨ ਧੰਨ ਕਹੋ, ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਜਿਹਨੇ ਸਾਰਾ ਸੰਸਾਰ ਪੈਦਾ ਕੀਤਾ, ਸਾਰੇ ਸੰਸਾਰ ਨੂੰ ਧੰਦਿਆਂ ਵਿੱਚ ਕੰਮਾਂ ਵਿੱਚ ਲਾ ਦਿੱਤਾ।
ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ।
ਹੁਣ ਦੇਖੋ ਸ਼ਬਦਾਵਲੀ ਇਤਨੀ ਸੌਖੀ ਹੈ, ਪਰ ਕਿਉਂਕਿ ਅਸੀਂ ਬਾਣੀ ਪੜ੍ਹਨੀ ਅਤੇ ਵਿਚਾਰਨੀ ਛੱਡ ਦਿੱਤੀ, ਹੁਣ ਸਾਨੂੰ ਔਖੀ ਲੱਗਣ ਲੱਗ। ਮੋਹਲਤ ਪੁੰਨੀ, ਜਦੋਂ ਕੋਈ ਕਾਰਜ ਕੋਈ ਪ੍ਰੋਜੈਕਟ ਸ਼ੁਰੂ ਕੀਤਾ ਜਾਂਦਾ ਉਹਦੀ ਮੋਹਲਤ ਮਿਆਦ ਲਿਮਿਟ ਤੈਅ ਕੀਤੀ ਜਾਂਦੀ, ਇੰਨੇ ਸਮੇਂ ਵਿੱਚ ਇਸ ਨੂੰ ਪੂਰਿਆਂ ਕਰਨਾ, ਉਹਨੂੰ ਮੋਹਲਤ ਕਹਿੰਦੇ। ਪਰਮਾਤਮਾ ਨੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਇਸ ਸੰਸਾਰ ਦੇ ਅੰਦਰ ਕੁਝ ਸਮਾਂ ਦੇ ਕੇ ਭੇਜੀ, ਇੰਨੇ ਸਮੇਂ ਲਈ। ਉਹ ਸਮਾਂ ਕੋਈ ਘਟਾ ਵਧਾ ਨਹੀਂ ਸਕਦਾ। ਗਣ ਗਾਲੇ ਸਭ ਦਿਵਸ ਸਾਸ ਨਾ ਬੜਨ ਘਟਨ ਤਿਲ ਸਾਰ, ਤਿਲ ਜਿੰਨਾ ਵੀ ਉਹਦੇ 'ਚ ਵਾਧਾ ਘਾਟਾ ਨਹੀਂ ਕੁਛ। ਅਤੇ ਜਦੋਂ ਮੋਹਲਤ ਪੁੰਨੀ ਸਮਾਂ ਪੂਰਾ ਹੋ ਗਿਆ, ਫਿਰ ਪਾਈ ਭਰੀ। ਦੇਖੋ ਅੱਜ ਤੁਹਾਡੇ ਕੋਲ ਹਰ ਗੁੱਟ 'ਤੇ ਘੜੀ ਹੈ, ਕਈਆਂ ਕੋਲ ਦੋ ਦੋ ਚਾਰ ਚਾਰ ਮੋਬਾਈਲ ਉਹਨਾਂ ਵਿੱਚ ਵੀ ਘੜੀ ਹੈ। ਪਰ ਅਸੀਂ ਉਹ ਵੀ ਸਮਾਂ ਦੇਖਿਆ ਜਦੋਂ ਕਿਸੇ ਕੋਲ ਵਿਰਲੇ ਬੰਦੇ ਕੋਲ ਘੜੀ ਹੁੰਦੀ ਸੀ। ਮੈਨੂੰ ਤਾਂ ਆਪਣਾ ਬਚਪਨ ਯਾਦ ਹੈ, ਕਿਉਂਕਿ ਜਦੋਂ ਪਾਕਿਸਤਾਨ ਬਣਿਆ ਮੈਂ 6 ਸਾਲਾਂ ਦਾ ਸੀ। ਮੇਰੇ ਪਿਤਾ ਜੀ ਪੜ੍ਹੇ ਲਿਖੇ ਇਨਸਾਨ ਸਨ, ਟੀਚਰ ਵੀ ਸਨ, ਔਰ ਪਿੰਡ ਬਾਗਾਂ ਵਾਲੀ ਕੜਿਆਲ ਵਿੱਚ ਰਹਿੰਦੇ ਸਨ, ਜ਼ਿਲ੍ਹਾ ਸ਼ੇਖੂਪੁਰੇ। ਅਤੇ ਉਦੋਂ ਉਹਨਾਂ ਨੂੰ ਘੜੀ ਦਿੱਤੀ ਹੋਈ ਸੀ ਅੰਗਰੇਜ਼ ਸਰਕਾਰ ਨੇ। ਉਹ ਕਾਹਦੇ ਲਈ ਸੀ? ਵੀ ਪਿੰਡ ਦੇ ਲੋਕ ਜਦੋਂ ਪਾਣੀ ਦੀ ਵਾਰੀ ਲਾਉਂਦੇ ਸਨ ਤਾਂ ਉਹ ਘੜੀ ਵਾਲਿਆਂ ਕੋਲੋਂ ਆ ਕੇ ਪੁੱਛਦੇ ਸਨ। ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ ਘੜੀ ਘੁੜੀ ਕੀ ਹੁੰਦੀ। ਉਹ ਫਿਰ ਘੜੀ 'ਤੇ ਵੇਖ ਕੇ ਦੱਸਦੇ ਸਨ ਵੀ ਤੇਰਾ ਟਾਈਮ ਇੰਨੇ ਤੋਂ ਇੰਨਾ। ਉਦੋਂ ਵੀ ਪਹਿਲਾਂ ਜਿਹੜਾ ਪੁਰਾਤਨ ਤਰੀਕਾ ਸੀ ਉਦੋਂ ਪੰਨ ਘੜੀਆਂ ਹੁੰਦੀਆਂ ਸਨ, ਪੰਨ ਘੜੀਆਂ, ਉਹਨੂੰ ਪਾਣੀ ਦੀ ਘੜੀ ਕਹਿੰਦੇ ਸਨ। ਹੁਣ ਉਹਦਾ ਸਮਝਾਉਣ ਵਾਸਤੇ ਨਕਸ਼ਾ 'ਤੇ ਬਣਾਉਣਾ ਪਵੇ। ਬਈ ਪਾਣੀ ਦਾ ਇੱਕ ਬਰਤਨ ਭਰਿਆ ਹੋਇਆ, ਉਹਦੇ ਉੱਤੇ ਇੱਕ ਛੂਣੀ ਚੱਪਣੀ ਜਿਹਨੂੰ ਤੁਸੀਂ ਕਹਿੰਦੇ ਹੋ, ਉਹਦੇ ਸੈਂਟਰ ਵਿੱਚ ਇੱਕ ਬਰੀਕ ਜਿਹਾ ਸੁਰਾਖ ਕੀਤਾ ਜਾਂਦਾ, ਉਹਨੂੰ ਫਿਰ ਉਸ ਪਾਣੀ ਦੇ ਬਰਤਨ 'ਚ ਰੱਖ ਦਿੰਦੇ। ਉਸ ਬੂੰਦ ਮੋਰੀ ਦੇ ਵਿੱਚੋਂ ਫਿਰ ਉਹ ਪਾਣੀ ਬੂੰਦ ਬੂੰਦ ਕਰਕੇ ਆਉਂਦਾ, ਉਹਦੀ ਆਵਾਜ਼ ਹੁੰਦੀ ਹੈ ਟਿਪ ਟਿਪ ਟਿਪ, ਜਿਵੇਂ ਘੜੀ ਦੀ ਆਵਾਜ਼ ਹੁੰਦੀ ਹੈ। ਫਿਰ ਜਦੋਂ ਟਿਪ ਟਿਪ ਬੂੰਦ ਬੂੰਦ ਪਾਣੀ ਆ ਜਾਂਦਾ, ਉਹ ਚੱਪਣੀ ਭਰ ਜਾਂਦੀ ਹੈ, ਉਹ ਡੁੱਬ ਜਾਂਦੀ। ਉਹ ਇੱਕ ਸਮੇਂ ਦੀ ਲਿਮਿਟ ਤੈਅ ਕਰ ਲਈ ਅਤੇ ਉਹਨੂੰ ਕਹਿੰਦੇ ਸਨ ਪਾਈ ਭਰੀ। ਜਦੋਂ ਪਾਈ ਭਰ ਗਈ, ਸਮਾਂ ਪੂਰਾ ਹੋ ਗਿਆ, ਫਿਰ ਜਾਨੀ ਵਾਲਾ ਘੱਤ ਚਲਾਇਆ, ਫਿਰ ਇਸ ਜੀਵ ਨੂੰ ਅੱਗੇ ਲਾ ਲਿਆ ਵੀ ਚੱਲ, ਜੀ ਤਾਂ ਨਹੀਂ ਕਰਦਾ ਇਹਦਾ ਜੀ। ਇਹਦੇ ਕਹਿੰਦਾ ਮੈਂ ਨਹੀਂ ਹਲੀ ਜਾਣਾ, ਹਰੀ ਮੈਂ ਪੁੱਤਰ ਦਾ ਵਿਆਹ ਵੇਖਣਾ, ਪੋਤਰੇ ਦਾ ਵੇਖਣਾ, ਫਲਾਣ। ਪਰ ਜਿਹੜਾ ਉਸਦਾ ਅਟਲ ਨਿਯਮ ਹੈ, ਕਾਨੂੰਨ ਹੈ, ਉਹਨੂੰ ਕੋਈ ਸੰਸਾਰ ਦੀ ਤਾਕਤ ਚੈਲੰਜ ਨਹੀਂ ਕਰਦਾ। ਇਹ ਗੱਲ ਗੁਰੂ ਨੇ ਸਾਨੂੰ ਸਮਝਾ ਦਿੱਤੀ। ਫਿਰ ਧਿਆਨ ਦਿਓ, ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ ਜਾਨੀ ਵਾਲਾ ਘੱਤ ਚਲਾਇਆ। ਅਗਰ ਚੱਲ ਬਈ ਹੁਣ ਅੱਗੇ ਚੱਲ, ਪਾ ਦੇ ਪਾਵੋ ਦਾ ਹੁਕਮ ਆ ਗਿਆ ਤੇ ਜੀਵ ਨੂੰ ਜਾਣਾ ਹੀ ਪਏਗਾ।
ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ।
ਜਾਨੀ ਪਿਆਰੇ ਲਈ ਵੀ ਵਰਤਿਆ, ਜਾਨੀ ਜੀਵ ਲਈ ਵੀ ਵਰਤਿਆ। ਹੁਣ ਜਿਹੜਾ ਜੀਵ ਹੈ ਉਹ ਆਪਣੇ ਪਰਿਵਾਰ ਦਾ ਤੇ ਪਿਆਰਾ ਹੀ ਹੁੰਦਾ। ਕਿਸੇ ਦਾ ਪੁੱਤਰ ਹੈ, ਕਿਸੇ ਦਾ ਭਰਾ ਹੈ, ਕਿਸੇ ਦਾ ਪਤੀ ਹੈ, ਕਿਸੇ ਦਾ ਦਾਦਾ ਚਾਚਾ, ਸੌ ਰਿਸ਼ਤੇ। ਕਹਿੰਦੇ ਜਾਨੀ ਘੱਤ ਚਲਾਇਆ, ਉਹਨੂੰ ਅੱਗੇ ਲਾ ਲਿਆ ਜਾਂਦਾ। ਅਤੇ ਫਿਰ ਜਿਹੜੇ ਉਹਦੇ ਨਾਲ ਪਿਆਰ ਕਰਨ ਵਾਲੇ ਨੇ, ਵੀਰ ਭਰਾ ਰਿਸ਼ਤੇਦਾਰ ਸੰਬੰਧੀ, ਉਹ ਰੋਣ ਲੱਗ ਪੈਂਦੇ। ਜਾਨੀ ਘੱਤ ਚਲਾਇਆ ਲਿਖਿਆ ਆਇਆ ਰੋਨੇ ਵੀਰ ਸਬਾਏ। ਸਾਰੇ ਰਲ ਕੇ ਰੋਣ ਲੱਗ ਪੈਂਦੇ। ਪਰ ਗੁਰਦੇਵ ਕਹਿੰਦੇ ਨੇ ਇਹ ਰੋਣਾ ਸਾਡਾ ਠੀਕ ਨਹੀਂ ਹੈਗਾ, ਸਾਨੂੰ ਕੀ ਕਰਨਾ ਚਾਹੀਦਾ। ਹਾਂਜੀ,
ਕਾਇਆ ਹੰਸ ਥੀਆ ਵੇਸ਼ੋੜਾ ਜਾਂ ਦਿਨ ਪੁੰਨੇ ਮੇਰੀ ਮਾਏ।
ਕਾਇਆ ਦਾ ਮਤਲਬ ਹੈ ਸਰੀਰ, ਦੇਹੀ, ਹੰਸ ਜੀਵ, ਇਹਨਾਂ ਦਾ ਹੁਣ ਵਿਛੋੜਾ ਹੋ ਗਿਆ। ਪਰ ਕਦੋਂ ਹੋਇਆ? ਜਾਂ ਦਿਨ ਪੁੰਨੇ ਮੇਰੀ ਮਾਏ, ਹੇ ਮੇਰੀ ਮਾਂ, ਜਦੋਂ ਦਿਨ ਪੂਰੇ ਹੋ ਗਏ। ਦੇਖੋ ਇਹ ਅਟਲ ਸੱਚਾਈ, ਇਹ ਸੱਚਾਈ ਨੂੰ ਗੁਰਬਾਣੀ ਵਿੱਚ ਵਾਰ ਵਾਰ ਸਮਝਾਇਆ ਅਤੇ ਗੁਰੂ ਕੇ ਸਿੱਖਾਂ ਨੂੰ ਰੋਣ ਦੀ ਆਗਿਆ ਵੀ ਨਹੀਂ ਹੈ। ਗੁਰੂ ਅਮਰਦਾਸ ਜੀ ਨੇ ਵੀ ਵਾਰ ਵਾਰ ਕਿਹਾ, ਹੋਰ ਬੜੇ ਜਗ੍ਹਾ 'ਤੇ ਸਤਿਗੁਰੂ ਜੀ ਨੇ ਪ੍ਰਵਾਨ ਦੇ ਕੇ ਸਮਝਾਇਆ ਬਈ ਰੋਣ ਵਾਲਾ ਕੋਈ ਕੰਮ ਨਹੀਂ, ਇਹ ਤਾਂ ਦਿਨ ਪੂਰੇ ਹੋ ਗਏ ਨੇ ਅਤੇ ਜਾਣਾ ਹੀ ਪੈਣਾ। ਇਸ ਵਾਸਤੇ ਗੁਰਮੁਖ ਹੋਏ ਸੋ ਭਾਣਾ ਮੰਨੇ, ਗੁਰਮੁਖ ਹੋਏ ਸੋ ਭਾਣਾ ਮੰਨੇ। ਜਿਹੜਾ ਗੁਰੂ ਵੱਲ ਮੂੰਹ ਕਰਕੇ ਬੈਠਾ, ਜਿਹੜਾ ਆਉਂਦਾ ਮੈਂ ਗੁਰਸਿੱਖ ਹਾਂ, ਗੁਰਮੁਖ ਹਾਂ, ਉਹ ਤਾਂ ਬਈ ਉਹਦੇ ਭਾਣੇ ਨੂੰ ਮੰਨਦਾ ਅਤੇ ਕੀ ਕਰਦਾ। ਸਹਿਜੇ ਹਰ ਰਸ ਪੀਜੈ, ਸਹਿਜੇ ਹਰ ਰਸ ਪੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਜਿਸ ਕੀ ਵਸਤ ਸੋਈ ਲੈ ਜਾਏਗਾ। ਬਈ ਫਿਰ ਰੋਸ ਕਿਹਦੇ ਨਾਲ ਕਰਨਾ? ਜਿਹਦੀ ਵਸਤੂ ਹੈ, ਜਿਹਨੇ ਭੇਜਿਆ ਸੀ, ਜਿਹਨੇ ਸਮੇਂ ਲਈ ਭੇਜਿਆ ਸੀ, ਹੁਣ ਪਾਤਸ਼ਾਹ ਸਾਨੂੰ ਮਤ ਦੇ ਰਹੇ। ਭਾਈ ਰੋਣ ਦਾ ਕੋਈ ਕੰਮ ਨਹੀਂ। ਕਾਇਆ ਹੰਸ ਥੀਆ ਵੇ ਛੋੜਾ ਜਾਂ ਦਿਨ ਪੁੰਨੇ, ਪੁੰਨੇ ਮੈਨੂੰ ਪੂਰੇ ਹੋ ਗਏ, ਮੇਰੀ ਮਾਏ, ਮੇਰੀ ਮਾਂ।
ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ।
ਆਹ ਗੱਲ ਧਿਆਨ ਵਿੱਚ ਰੱਖਣ ਵਾਲੀ, ਜਿਹਾ ਲਿਖਿਆ ਤੇਹਾ ਪਾਇਆ। ਹੁਣ ਲਿਖਣ ਵੇਲੇ ਅਸੀਂ ਸਾਵਧਾਨਤਾ ਨਹੀਂ ਵਰਤਦੇ, ਅਸੀਂ ਕਹਿੰਦੇ ਇਹ ਜਗ ਮਿੱਠਾ, ਅਗਲਾ ਕਿੰਨੇ ਮਿੱਠਾ, ਖਾਓ ਪੀਓ ਕਰੋ ਆਨੰਦ, ਭਾਂਡੇ ਮਾਂਜੇ ਪਰਮਾਨੰਦ, ਅਸੀਂ ਤਾਂ ਇਉਂ ਜੀ ਰਹੇ। ਨਹੀਂ ਨਹੀਂ, ਸਤਿਗੁਰੂ ਕਹਿੰਦੇ ਨੇ ਕਿਸੇ ਨੂੰ ਦੋਸ਼ ਨਹੀਂ ਦੇਣਾ, ਜਿਹਾ ਲਿਖਿਆ ਤੇਹਾ ਪਾਇਆ। ਬਈ ਜਿਹੋ ਜਿਹੇ ਅਸੀਂ ਕੰਮ ਕੀਤੇ, ਹਾਂ ਗੁਰੂ ਸਾਹਿਬ ਸਾਡੀ ਸੋਚ ਉੱਤੇ ਥੋੜ੍ਹਾ ਜਿਹਾ ਸਾਨੂੰ ਹਲੂਣਾ ਤਾਂ ਦਿੰਦੇ ਨੇ। ਰੋਜ਼ ਤੁਸੀਂ ਆਸਾ ਕੀ ਵਾਰ ਪੜ੍ਹਦੇ ਸੁਣਦੇ ਹੋ। ਮਹਾਰਾਜ ਕਹਿੰਦੇ ਬੜੀ ਹੈਰਾਨੀ ਦੀ ਗੱਲ ਹੈ ਕਿ ਬੀਜੇ ਵਿਖ ਮੰਗੇ ਅੰਮ੍ਰਿਤ, ਵਿਖ ਹੋਏ ਨਿਆਓ। ਲੋਕਾਂ ਦਾ ਇਨਸਾਫ ਦੇਖੋ, ਬੀਜ ਦੇ ਜ਼ਹਿਰ ਨੇ, ਚਾਹੁੰਦੇ ਅੰਮ੍ਰਿਤ ਨੇ। ਫਰੀਦ ਜੀ ਨੇ ਵੀ ਆਖਿਆ, ਫਰੀਦਾ ਲੋੜੇ ਦਾਗ ਬਿਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉੱਨ ਪਤਾ ਕਟਾਏ ਦਾ ਪੈਦਾ ਲੋੜੇ ਪੱਟ। ਬਈ ਇਹ ਤਾਂ ਸਪਸ਼ਟ ਹੈ, ਜਿਹਾ ਲਿਖਿਆ ਤਿਹਾ ਪਾਇਆ। ਜਿਹੋ ਜਿਹੇ ਕਰਮ ਕੀਤੇ, ਜਿਹਾ ਬੀਜੇ ਸੋ ਲੁਣੇ, ਕਰਮਾ ਸੰਦਣਾ ਖੇ। ਤੋ ਇਹਦੇ ਚ ਰੋਣ ਵਾਲੀ ਕੋਈ ਗੱਲ ਨਹੀਂ, ਸੰਭਰਨ ਦੀ ਲੋੜ ਤੇ ਹੈ, ਪ੍ਰੇਰਨਾ ਦੀ ਲੋੜ ਤੇ ਹੈ, ਜਾਗਣ ਦੀ ਲੋੜ ਤੇ ਹੈ ਕਿ ਅੱਗੋਂ ਬੀਜਣ ਲੱਗਿਆ ਧਿਆਨ ਦਿਓ।
ਧੰਨ ਸਰੰਦਾ ਸੱਚਾ ਪਾਤ ਸਾਹੋ, ਜਿਨ ਜਗ ਧੰਦਾ ਲਾਇਆ।
ਇਹ ਉਹੀ ਪੰਗਤੀ ਪਹਿਲਾਂ ਵਾਲੀ ਫਿਰ ਪਾਤਸ਼ਾਹ ਦੁਹਰਾਉਂਦੇ ਨੇ। ਇਸ ਲਈ ਵੀ ਰੋਣ ਰਾਣ ਦਾ ਕੋਈ ਕੰਮ ਨਹੀਂ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ। ਉਹ ਵਾਹਿਗੁਰੂ ਅਕਾਲ ਪੁਰਖ ਸੱਚਾ ਪਾਤਸ਼ਾਹ ਧੰਨ ਧੰਨ ਕਹਿਣ ਦੇ ਯੋਗ ਹੈ, ਜਿਸ ਨੇ ਸਾਰੇ ਸੰਸਾਰ ਨੂੰ ਸਿਰਜਿਆ ਤੇ ਜਗਤ ਨੂੰ ਧੰਦੇ ਵਿੱਚ ਲਾਇਆ।
ਸਾਹਿਬ ਸਿਮਰਹੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ।
ਲਓ ਤੁਸੀਂ ਜਾਣ ਵਾਲੇ ਨੂੰ ਰੋਂਦੇ ਹੋ, ਪਾਤਸ਼ਾਹ ਕਹਿੰਦੇ ਤੁਸੀਂ ਆਪਣਾ ਫਿਕਰ ਕਰੋ। ਇਹ ਤਾਂ ਪਿਆਣਾ ਸਭ ਦਾ ਹੋਣਾ, ਕੂਚ ਸਭ ਦਾ ਹੋਣਾ। ਫਿਰ ਮਹਾਰਾਜ ਕੀ ਕਰੀਏ? ਮਹਾਰਾਜ ਕਹਿੰਦੇ ਸਾਹਿਬ ਸਿਮਰੋ ਮੇਰੇ ਭਾਈਓ, ਉਸ ਮਾਲਕ ਨੂੰ ਯਾਦ ਕਰੋ। ਜੇ ਹੁਣੇ ਤੋਂ ਯਾਦ ਕਰ ਲਓਗੇ ਫਿਰ ਉਸ ਵੇਲੇ ਕੁਝ ਨਹੀਂ ਹੋਣਾ, ਜੇ ਤੁਸੀਂ ਕਹੋ ਵੀ ਆ ਬੂਹੇ ਆਈ ਜੰਜ ਤੇ ਵਿਹਨੋ ਕੁੜੀ ਦੇ ਕੰਨ, ਅੱਗ ਲੱਗਿਆ ਨਹੀਂ ਜੇ ਫਿਰ ਬੂਹ ਵੱਟਿਆ ਜਾਣਾ, ਹੁਣੇ ਤੋਂ ਹੀ ਜਾਗੋ ਤੇ ਸਾਹਿਬ ਸਿਮਰੋ ਮੇਰੇ ਭਾਈਓ। ਕਿਤਨਾ ਮਿੱਠਾ ਉਪਦੇਸ਼ ਹੈ, ਕੋਈ ਅਰਬੀ ਨਹੀਂ, ਕੋਈ ਫਾਰਸੀ ਨਹੀਂ, ਕੋਈ ਸੰਸਕ੍ਰਿਤ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਤੁਹਾਨੂੰ ਮੈਨੂੰ ਸਮਝ ਹੀ ਨਾ ਆਵੇ। ਬੜੇ ਸੌਖੇ ਦੇ ਸ਼ਬਦਾਂ 'ਚ ਗੁਰਦੇਵ ਕਹਿੰਦੇ ਸਾਹਿਬ ਮੁਸ ਮਾਲਕ ਨੂੰ ਸਿਮਰੋ ਮੇਰੇ ਭਾਈਓ। ਸਭਨਾ ਇਹ ਪਿਆਣ ਇਹ ਕੂਚ ਦਾ ਸਮਾਂ ਤੇ ਸਾਰਿਆਂ ਤੇ ਆਉਣਾ ਹੈ।
ਇੱਥੇ ਧੰਦਾ ਕੂੜਾ ਚਾਰ ਦਿਹਾ ਆਗੇ ਸਰ ਪਰ ਜਾਣਾ।
ਇੱਥੇ ਜਿੱਥੇ ਆਪਾਂ ਹੁਣ ਵਿਚਰ ਰਹੇ ਹਾਂ ਸੰਸਾਰ, ਇਹ ਤਾਂ ਚਾਰ ਦਿਨਾਂ ਦਾ ਧੰਦਾ ਹੈ ਕੂੜਾ। ਕੂੜਾ ਕਿਉਂਕਿ ਇਹਨੂੰ ਛੱਡ ਜਾਣਾ, ਇਹ ਸਦੀਵੀ ਨਹੀਂ ਹੈਗਾ, ਇਹਨੇ ਨਾਲ ਨਹੀਂ ਨਿਭਣਾ। ਤੇ ਆਗੇ ਸਰ ਪਰ ਜਾ, ਸਰ ਪਰ ਦਾ ਵੀ ਸ਼ਬਦ ਤੁਸੀਂ ਆਮ ਵਰਤੋ, ਨਿਸ਼ਚੇ ਇਹ ਗੱਲ ਹੋਣੀ ਹੋਣੀ ਹੈ, ਇਹਦੇ ਕਿਸੇ ਨੂੰ ਇੱਥੋਂ ਬਚ ਨਹੀਂ ਕੁਛ ਸਕਦਾ। ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਨੇ ਤੀਰ। ਸਭਨਾ ਇਹ ਪਿਆ, ਇਸ ਲਈ ਮਾਲਕ ਨੂੰ ਯਾਦ ਕਰਨਾ ਕਰੋ।
ਅੱਗੇ ਸਰ ਪਰ ਜਾਣਾ ਜੋ ਮਹਿਮਾਨਾ ਕਾਹੇ ਗਾਰਬ ਕੀਜਾ।
ਹਾਂ ਦੇਖੋ ਸਤਿਗੁਰੂ ਜੀ ਗਿਆਨ ਵੀ ਬਖਸ਼ਦੇ ਨੇ ਤੇ ਅਗਿਆਨਤਾ ਦੇ ਕਾਰਨ ਜੋ ਅਸੀਂ ਗੱਲ ਚਮੇੜਿਆ ਉਹਦੇ ਤੋਂ ਸਾਡੀ ਜ਼ਿੰਦਗੀ ਚਟਾਉਣ। ਆਹਦੇ ਪਹਿਲੀ ਗੱਲ ਤਾਂ ਇਹ ਨਿਸ਼ਚਾ ਕਰ ਲਓ ਕਿ ਅੱਗੇ ਸਰ ਪਰ ਜਾ, ਫਿਰ ਵੀ ਨਹੀਂ ਸਾਨੂੰ ਸਮਝ ਆਉਂਦੀ। ਫਿਰ ਆਖਿਆ ਜਿਉਂ ਮਹਿਮਾਨ ਆ, ਜਿਵੇਂ ਤੁਹਾਡੇ ਘਰ ਕੋਈ ਮਹਿਮਾਨ ਆ ਜਾਏ, ਅਸੀਂ ਕਿਸੇ ਦੇ ਘਰ ਮਹਿਮਾਨ ਬਣ ਜਾਈਏ। ਘਰ ਵਾਲੇ ਕਹਿੰਦੇ ਰਹਿਣ ਜੀ ਦੋ ਦਿਨ ਹੋਰ ਠਹਿਰੋ, ਕਹਿੰਦੇ ਨਹੀਂ ਜੀ ਮੈਂ ਤਾਂ ਜਾਣਾ। ਬਸ ਇਹ ਸੰਸਾਰ ਵੀ ਹੈ ਤਾਂ ਅਸੀਂ ਤਾਂ ਇੱਥੇ ਮਹਿਮਾਨ ਹਾਂ, ਪਰ ਅਫਸੋਸ ਇਹ ਹੈ ਕਿ ਅਸੀਂ ਇੱਥੇ ਪੱਕੇ ਡੇਰੇ ਲਾ ਲੈਂਦੇ ਹਾਂ। ਅਸੀਂ ਸੰਸਕਾਰ ਕਰਕੇ ਆਉਂਦੇ ਹਾਂ ਅਤੇ ਫਿਰ ਕਮਰ ਕੱਸੇ ਕਰ ਲੈ। ਬਾਣੀ 'ਚ ਲਿਖਿਆ ਅਗਲੇ ਮੋਏ ਸੇ ਪਾਛੇ ਪਰੇ, ਜੋ ਉਭਰੇ ਸੇ ਬੰਦ ਲੱਕ ਖਰੇ, ਜੇ ਧੰਦੇ ਮੈਂ ਓਏ ਲਪਟਾਏ ਉਹ ਤੇ ਦੁਗਣ ਜਿਹੜੀ ਉਨਵਾਏ। ਉਹਨਾਂ ਨਾਲੋਂ ਵੀ ਦੂਣਾ ਜੱਫਾ ਮਾਰਦੇ ਨਾ ਭਾਈ, ਗੁਰਦੇਵ ਸਾਨੂੰ ਗਿਆਨ ਬਖਸ਼ਦੇ ਨੇ, ਇਹ ਤਾਂ ਲਾਜ਼ਮੀ ਜਾਣਾ। ਆਗੇ ਸਰ ਪਰ ਜਾਣਾ ਜਿਉਂ ਮਹਿਮਾਨਾ, ਜਿਵੇਂ ਇੱਕ ਪ੍ਰਾਹੁਣਾ ਮਹਿਮਾਨ ਕਿਸੇ ਦੇ ਘਰ ਆਇਆ ਹੋਵੇ ਉਹਨੇ ਸਦੀਵ ਨਹੀਂ ਰਹਿਣਾ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਇਸੇ ਲਈ ਕਿਹਾ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਮਿਥਾ। ਉਹ ਫਿਰ ਬਹੁਤੇ ਖਿਲਾਰੇ ਨਹੀਂ ਕਰਦੇ, ਉਹਦੇ ਇੱਥੇ ਕੁਝ ਸਮੇਂ ਲਈ ਇੱਥੇ ਆਏ ਹਾਂ ਆਪਣੀ ਡਿਊਟੀ ਪੂਰੀ ਕਰਕੇ ਜਾ। ਚਲੀ
ਕਾਹੇ ਗਾਰਬ ਕੀਜੈ ਜਿੱਤ ਸੇਵਿਆ ਦਰਗਹਿ ਸੁਖ ਪਾਈਐ ਨਾਮ ਤਿਸੈ ਕਾ ਲੀਜੈ।
ਆਖਿਆ ਇੱਕ ਤੇ ਇੱਥੇ ਬਹੁਤਾ ਚੰਬੜੋ ਨਾ, ਇੱਕ ਇਹਨਾਂ ਚੀਜ਼ਾਂ ਦਾ ਅਹੰਕਾਰ ਨਾ ਕਰੋ। ਕਾਹੇ ਕਾਰਨ ਹੰਕਾਰ ਕਰਨਾ ਹੀ ਸਾਡੇ ਲਈ ਸਭ ਤੋਂ ਖਤਰਨਾਕ ਹੈ। ਫਿਰ ਉਹਦੀ ਜਗ੍ਹਾ ਪਰਮੇਸ਼ੁਰ ਦਾ ਸਿਮਰਨ ਕਰੋ ਅਤੇ ਗੁਰੂ ਨੇ ਸੌਖਾ ਹੀ ਤਰੀਕਾ ਦੱਸਿਆ ਵੀ ਜੇ ਪ੍ਰਸਾਦ ਪਹਿਰੇ ਪਾਟ ਪਟੰਬਰ ਹਟਾਵੇ ਤਿਸੇ ਤਿਆਗ ਕਤ ਅਵਰ ਲਵਾਂ, ਜੇ ਪ੍ਰਸਾਦ ਬਸੈ ਸੁਖਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਬਸ ਉਹਨੂੰ ਯਾਦ ਕਰੋ ਅਤੇ ਅਹੰਕਾਰ ਕਰਨਾ ਛੱਡ ਦਿਓ, ਇੱਥੋਂ ਜਾਣਾ ਲਾਜ਼ਮੀ ਹੈ ਭਾਈ।
ਜਿੱਤ ਸੇਵਿਆ ਦਰਗਹਿ ਸੁਖ ਪਾਈਐ ਨਾਮ ਤਿਸੈ ਕਾ ਲੀਜੈ।
ਸਤਸੰਗ ਜੀ ਆਮ ਤੌਰ 'ਤੇ ਇਹ ਸ਼ਬਦ ਗੁਰਬਾਣੀ ਵਿੱਚ ਦੱਦਾ ਰਾਰਾ ਗੱਗਾ ਹਾਹਾ ਦਰਗਾਹ ਹੈ, ਪਰ ਅਸੀਂ ਇਹਨੂੰ ਦਰਗਹਿ ਪਕਾ ਲਿਆ। ਇਹ ਠੀਕ ਹੈ ਕਿ ਹਾਏ ਨੂੰ ਸਿਹਾਰੀ ਵਾਲਾ ਵੀ ਆਉਂਦਾ, ਪਰ ਮੈਂ ਕਹਿੰਦਾ ਵੀ ਪੰਜਾਬ 'ਚ ਤਾਂ ਇੰਨੀਆਂ ਕਬਰਾਂ ਨੇ, ਕਿਸੇ ਮੁਸਲਮਾਨ ਦੇ ਨੂੰ ਉਹ ਸੁਣੋ ਕੀ ਕਹਿੰਦੇ ਨੇ, ਦਰਗਹਿ ਕਹਿੰਦੇ ਨੇ ਕਿ ਦਰਗਾਹ ਕਹਿੰਦੇ। ਸ਼ਬਦ ਅਸਲ ਦਰਗਾਹ ਹੈ, ਇਹ ਸਿਹਾਰੀ ਲੱਗ ਜਾਵੇ ਤਾਂ ਦਰਗਾਹ ਵਿੱਚ ਦੀ ਗੱਲ ਹੈ। ਤੋ ਮਹਾਰਾਜ ਕਹਿੰਦੇ ਉਹਦਾ ਸਿਮਰਨ ਕਰੋ, ਜਿਹਦੇ ਸਿਮਰਨ ਕਰਨ ਨਾਲ ਉਹਦੀ ਦਰਗਾਹ ਵਿੱਚ ਸੁੱਖ ਦੀ ਪ੍ਰਾਪਤੀ ਹੋਵੇ ਅਤੇ ਅਹੰਕਾਰ ਨਾ ਕਰਨਾ ਕਰੋ।
ਆਗੇ ਹੁਕਮ ਨਾ ਚੱਲੇ ਮੂਲੇ ਸਿਰ ਸਿਰ ਕਿਆ ਵਿਹਾਣਾ।
ਅੱਗੇ ਭਾਈ ਕਿਸੇ ਦਾ ਕੋਈ ਆਰਡਰ ਨਹੀਂ ਚੱਲਣਾ, ਹੁਕਮ ਨਹੀਂ ਜਾ ਸਿਰ ਸਿਰ ਕਿਹਾ ਵਿਆ ਜੋ ਅਸੀਂ ਕੀਤਾ ਹੈ ਉਹ ਸਾਡੇ ਸਿਰ ਉੱਤੇ ਬੀਤੇਗਾ ਉਹ ਸਾਨੂੰ ਭੁਗਤਣਾ ਪਵੇਗਾ ਹਾਂ ਗੁਰੂ ਜੀ ਦੀ ਗੱਲ ਯਾਦ ਰੱਖੀਏ ਜਿੱਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਏ ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵਿਆਹ ਪਾਸਾ ਢਾਲੀਏ ਕਿਚ ਲਾਹੇ ਉੱਪਰ ਕਰ
ਸਾਹਿਬ ਸਿਮਰੇ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ
ਹੇ ਮੇਰੇ ਭਰਾਵੋ ਸਾਹਿਬ ਨੂੰ ਸਿਮਰੋ ਯਾਦ ਕਰੋ ਤੇ ਜਾਣਾ ਸਾਰਿਆਂ ਨੇ ਹੈ
ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰ
ਭਾਈ ਉਹ ਸਮਰੱਥ ਵਾਹਿਗੁਰੂ ਅਕਾਲ ਪੁਰਖ ਨੂੰ ਜੋ ਕੋਈ ਚੰਗਾ ਲੱਗਦਾ ਉਹੀ ਹੋਣਾ ਇਹ ਤਾਂ ਹੀਲੜਾ ਹੈ ਵਸੀਲਾ ਹੈ ਯਤਨ ਹੈ ਵੀ ਸਾਨੂੰ ਸੰਸਾਰ ਵਿੱਚ ਭੇਜਿਆ ਤੇ ਅਸੀਂ ਸੰਸਾਰ ਵਿੱਚ ਆ ਕੇ ਉਹਦਾ ਸਿਮਰਨ ਕਰੀਏ ਯਾਦ ਕਰੀਏ
ਜਲ ਥਲ ਮਹੀ ਅਲ ਰਵ ਰਹਿਆ ਸਾਚੜਾ ਸਿਰਜਣ ਹਾਰ
ਹੁਣ ਦੇਖੋ ਜਲ ਥਲ ਜਲ ਦੇ ਲੱਲੇ ਨੂੰ ਸਿਹਾਰੀ ਹੈ ਥਲ ਦੇ ਲੱਲੇ ਨੂੰ ਸਿਹਾਰੀ ਹੈ ਇਹ ਆਪਾਂ ਬੋਲ ਨਹੀਂ ਸਕਦੇ ਪਰ ਇਹਦੇ ਅਰਥ ਨੇ ਜਲ ਵਿੱਚ ਥਲ ਵਿੱਚ ਮਹੀ ਧਰਤੀ ਅਲ ਆਕਾਸ਼ ਸਭ ਜਗ੍ਹਾ ਤੇ ਉਹ ਭਰਪੂਰ ਹੈ ਪਰ ਅੰਨਾ ਬੰਦਾ ਕਹਿੰਦਾ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਸਮਾਂ ਬਹੁਤ ਸੰਖੇਪ ਹੁੰਦਾ ਕਿਸੇ ਵਿਦਵਾਨ ਨੇ ਕਿਹਾ ਰੱਬ ਇੱਕ ਗੁੰਝਲਦਾਰ ਬੁਝਾਰਤ ਰੱਬ ਇੱਕ ਗੋਰਖ ਧੰਦਾ ਪੇਚ ਇਸ ਦੇ ਖੋਲਣ ਲੱਗਿਆਂ ਕਾਫਰ ਹੋ ਜਾਏ ਬੰਦਾ ਕਾਫਰ ਹੋਣੋਂ ਡਰ ਕੇ ਬੀਬਾ ਖੋਜੋ ਮੂਲ ਨਾ ਖੁੰਝੀ ਲਾਈ ਲੱਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ ਪਰ ਇੱਕ ਆਸਤਕ ਗੁਰੂ ਦੀ ਕਿਰਪਾ ਵਾਲਾ ਸਭ ਕੁਝ ਸਮਝਣ ਵਾਲਾ ਉਹ ਆਉਂਦਾ ਨਾ ਰੱਬ ਗੁੰਝਲਦਾਰ ਬੁਝਾਰਤ ਨਾ ਰੱਬ ਗੋਰਖ ਧੰਦਾ ਜਿੱਥੇ ਕੁਦਰਤ ਉੱਥੇ ਕਾਦਰ ਕਦਰ ਨਾ ਜਾਣੇ ਪਤਾ ਸਤ ਸ੍ਰੀ ਅਕਾਲ ਪਰਮੇਸ਼ੁਰ ਤੇ ਸਭ ਜਗ੍ਹਾ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਧਰਤੀ ਵਿੱਚ ਆਕਾਸ਼ ਵਿੱਚ ਵੀ ਭਰਪੂਰ ਸਭ ਜਗ੍ਹਾ ਤੇ ਹੈ ਇਸ ਲਈ ਭਾਈ ਉਹ ਸਿਰਜਣਹਾਰ ਨੂੰ ਯਾਦ ਕਰਨਾ ਕਰੀਏ
ਸੱਚਾ ਸਿਰਜਣਹਾਰੋ ਅਲੱਖ ਅਪਾਰੋ ਤਾਂ ਕਾ ਅੰਤ ਨਾ ਪਾਇਆ
ਉਹ ਸੱਚਾ ਸਦਾ ਕਾਇਮ ਰਹਿਣ ਵਾਲਾ ਜੋ ਸਿਰਜਣਹਾਰ ਹੈ ਜਿਸ ਨੇ ਸਾਰੇ ਸੰਸਾਰ ਨੂੰ ਬਣਾਇਆ ਉਹ ਅਲਖ ਹੈ ਇਹ ਸ਼ਬਦ ਅਲਖ ਨਾ ਲਿਖਿਆ ਜਾ ਅਪਾਰੋ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਇਹੋ ਜਿਹਾ ਪਰਮਾਤਮਾ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾਂ ਕਾ ਅੰਤ ਨਾ ਪਾਇਆ ਅਤੇ ਅਸੀਂ ਅੰਤ ਪਾਉਣ ਵਾਲੇ ਪਾਸੇ ਨਹੀਂ ਤੁਰਨਾ ਕਿਉਂਕਿ ਅੰਤ ਕਾਰਨ ਕੇਤੇ ਮਿਲਣਾ ਹੀ ਤਾਂ ਕਿ ਅੰਤ ਨਾ ਪਾਏ ਜਾ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀ ਹੈ ਬਹੁਤਾ ਹੋਏ ਅਸੀਂ ਤਾਂ ਉਹਦੀ ਸਿਰਫ ਸਲਾਹ ਕਰਨੀ ਹੈ ਉਹਦੇ ਗੁਣ ਗਾਇਨ ਕਰਨੇ ਹਨ
ਆਇਆ ਤਿੰਨ ਕਾ ਸਫਲ ਪਿਆ ਇੱਕ ਮਨ ਜਿੰਨੀ ਧਿਆਇਆ
ਆਇਆ ਤਿੰਨ ਕਾ ਸਫਲ ਪਿਆ ਹੈ ਆਏ ਆਪਾਂ ਸਾਰੇ ਆਮਨ ਆਏ ਜਗਤ ਮੈਂ ਬਿਨ ਬੂਝੇ ਪਸ ਢੋਰ ਜਿਨ੍ਹਾਂ ਨੂੰ ਸਮਝ ਆ ਗਈ ਵੀ ਅਸੀਂ ਕਿਉਂ ਆਏ ਹਾਂ ਉਹਨਾਂ ਦਾ ਆਉਣਾ ਸਫਲ ਹੋ ਗਿਆ ਕਿਉਂ ਉਹਨਾਂ ਨੇ ਸਿਮਰਨ ਕੀਤਾ ਉਹਨਾਂ ਨੇ ਚੰਗੇ ਕੰਮ ਕੀਤੇ ਅਤੇ ਪਾਤਸ਼ਾਹ ਨੇ ਫੈਸਲਾ ਤਾਂ ਆਇਆ ਤਿੰਨ ਕਾ ਸਫਲ ਪਿਆ ਹੈ ਇੱਕ ਮਨ ਜਿਨੀ ਤੇ ਆਇਆ ਯਾਦ ਤਾਂ ਅਸੀਂ ਕਰਦੇ ਹਾਂ ਪਰ ਅਸੀਂ ਸਵਾਰਥ ਨਾਲ ਯਾਦ ਕਰਦੇ ਹਾਂ ਲੋੜ ਵੇਲੇ ਯਾਦ ਕਰਦੇ ਹਾਂ ਪਰ ਕਬੀਰ ਜੀ ਕਹਿੰਦੇ ਨੇ ਜੇ ਉਹਨੂੰ ਰੋਜ਼ ਯਾਦ ਕਰੋ ਕਬੀਰ ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿੱਤ ਅਮਰਾਪੁਰ ਪਾਸਾ ਕਰੋ ਹਰ ਗਿਆ ਬਹੋਰੇ ਬਿਤ ਉਹਨਾਂ ਦਾ ਆਉਣਾ ਸਫਲ ਹੋ ਗਿਆ ਹੈ
ਤਾਹੇ ਤਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ
ਬਈ ਉਹ ਆਪ ਹੀ ਢਾਉਂਦਾ ਹੈ ਪਹਿਲੇ ਹੈ ਢਾਹੇ ਢੱਡੇ ਨੂੰ ਢਾਕਣਾ ਹਾਏ ਨੂੰ ਹੇ ਲਾਵਾਂ ਫਿਰ ਅੱਗੇ ਹੈ ਢਾ ਢੱਡੇ ਨੂੰ ਢਾਕਣਾ ਹਾਏ ਨੂੰ ਸਿਆਰੀ ਤਾਹੇ ਤਾ ਉਸਾਰੇ ਆਪੇ ਉਹ ਆਪ ਹੀ ਢਾਉਂਦਾ ਆਪ ਹੀ ਬਣਾਉਂਦਾ ਹੈ ਤੇ ਉਹਦਾ ਹੁਕਮ ਹੀ ਚੱਲ ਰਿਹਾ ਹੈ
ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰ
ਬਈ ਜੋ ਉਸ ਮਾਲਕ ਨੂੰ ਚੰਗਾ ਲੱਗਦਾ ਉਹ ਸਮਰੱਥ ਹੈ ਇਹ ਸਾਡੇ ਲਈ ਇੱਕ ਹੀਲੜਾ ਵਸੀਲਾ ਯਤਨ ਹੈ ਕਿ ਤੁਸੀਂ ਆਏ ਹੋ ਉੱਤੇ ਆ ਕੇ ਉਹਦਾ ਨਾਮ ਜਪਣਾ ਕਰੋ।
ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ।
ਹੁਣ ਇੱਥੇ ਨਾਨਕ ਤੇ ਰੁਕਣਾ ਹੈ, ਨਾਨਕ ਰੁਨਾ ਨਹੀਂ ਕਹਿਣਾ। ਨਾਨਕ ਜੀ ਫਰਮਾਉਂਦੇ ਹਨ ਰੁਨਾ ਬਾਬਾ ਜਾਣੀਐ, ਉਹਦਾ ਰੋਣਾ ਸਫਲ ਤੇ ਸਹੀ ਹੈ ਜੇ ਉਹ ਪਿਆਰ ਵਿੱਚ ਰੋਵੇ, ਉਹਦੀ ਯਾਦ ਵਿੱਚ ਰੋਵੇ, ਉਹਦੇ ਵੈਰਾਗ ਵਿੱਚ ਰੋਵੇ। ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ।
ਵਾਲੇਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ।
ਆਹ ਜਿਹੜਾ ਧੰਦੇ ਵਾਸਤੇ ਵਲੇਵੇ ਵਾਸਤੇ ਬਾਪੂ ਜੀ ਉਹ ਛੱਡ ਗਏ, ਉਹ ਲੈ ਗਏ, ਉਹ ਕਰ ਗਏ, ਇਹ ਵਲੇਵੇ ਕਾਰਨ ਰੋਣਾ, ਇਹ ਤਾਂ ਬੇਕਾਰ ਹੈ, ਫਜ਼ੂਲ ਹੈ।
ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ।
ਆਖਿਆ ਇਹ ਰੋਣਾ ਬੇਕਾਰ ਹੈ ਜਿਹੜਾ ਕਿ ਗਾਫਲ ਪੁਣੇ ਵਿੱਚ ਧੰਦਿਆਂ 'ਚ ਫਸਿਆ ਹੋਇਆ ਰੋ ਰਹੇ, ਨਹੀਂ ਕੋਈ ਸੱਚਾ ਪਿਆਰ ਲਾ ਕੇ ਬਈ ਮੈਂ ਵਾਹਿਗੁਰੂ ਦੀ ਯਾਦ ਵਿੱਚ ਨਹੀਂ ਜੁੜਿਆ, ਮੈਂ ਅੱਜ ਨਿਤਨੇਮ ਨਹੀਂ ਕੀਤਾ, ਮੈਂ ਅੱਜ ਸਿਮਰਨ ਨਹੀਂ, ਇਹ ਤਾਂ ਰੋਣਾ ਵੈਰਾਗ ਵਿੱਚ ਸਫਲ ਹੈ। ਬਾਕੀ ਲੋਕ ਗਾਫਲ ਹੋ ਕੇ ਰੋ ਰਹੇ ਨੇ ਧੰਦਿਆਂ ਕਾਰਨ, ਮਹਾਰਾਜ ਕਹਿੰਦੇ ਦਾ ਕੋਈ ਫਾਇਦਾ ਨਹੀਂ।
ਚੰਗਾ ਮੰਦਾ ਕਿਸ ਸੂਝਾ ਨਾਹੀਂ ਇਹੋ ਤਨ ਏਵੈ ਖੋਵੈ।
ਹਾਂ, ਇਹ ਜਿਹੜਾ ਰਹਿਣਾ ਤੇ ਰੋਣਾ ਤੇ ਮਰਨਾ ਤੇ ਜਾਣਾ, ਜਿਹਦੇ ਵਿੱਚ ਚੰਗਾ ਮੰਦਾ ਕਿ ਸੂਝੇ ਨਹੀਂ, ਨਿਰਣਾ ਹੀ ਨਹੀਂ, ਪਤਾ ਹੀ ਨਹੀਂ, ਔਰ ਪਤਾ ਹੀ ਨਹੀਂ ਕਿ ਇਹ ਸਰੀਰ ਕਿਉਂ ਮਿਲਿਆ, ਇਹਨੂੰ ਐਵੇਂ ਹੀ ਗਵਾਈ ਜਾਂਦੇ ਹਾਂ।
ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ।
ਲੋ ਗੁਰੂ ਸਾਹਿਬ ਨੇ ਬਿਲਕੁਲ ਫੈਸਲਾ ਦਿੱਤਾ, ਬਈ ਇੱਥੇ ਆਇਆ ਸਭ ਕੋ ਜਾਸੀ, ਇੱਥੇ ਜਿਹੜਾ ਵੀ ਜੰਮਿਆ ਉਸਨੇ ਇੱਕ ਦਿਨ ਮਰਨਾ ਜ਼ਰੂਰ ਹੈ, ਪਰ ਜਿਹੜੇ ਹੰਕਾਰ ਕਰਨਗੇ, ਜਿਹੜੇ ਇੱਥੇ ਆ ਕੇ ਇਹਨਾਂ ਚੀਜ਼ਾਂ ਨਾਲ ਬਹੁਤੇ ਜੱਫੇ ਮਾਰਨਗੇ, ਉਹਨਾਂ ਦਾ ਇਹ ਸਭ ਕੁਝ ਕੂੜ ਹੈ। ਰੋਜ਼ ਪੜ੍ਹਦੇ ਹਾਂ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਤਾ, ਕੂੜ ਮੰਡਪ, ਕੂੜ ਮਾੜੀ, ਕੂੜ ਬੈਤਨ, ਇਹ ਸਭ ਝੂਠ ਹੈ। ਬਸ ਸੱਚਾ ਹੈ ਤੇ ਇੱਕ ਅਕਾਲ ਪੁਰਖ ਹੈ।
ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ।
ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ, ਉਹ ਅਸਲ ਰੋਣਾ ਹੈ ਜਿਹੜਾ ਉਸ ਵਾਹਿਗੁਰੂ ਦੇ ਪਿਆਰ ਵਿੱਚ ਵੈਰਾਗ ਵਿੱਚ ਰੋਣਾ, ਉਹ ਰੋਣਾ ਤੇ ਸਾਡਾ ਸਾਰਥਕ ਹੈ, ਸਫਲ ਹੈ। ਤੂੰ ਸਾਰੇ ਸ਼ਬਦ ਤੋਂ ਬੜੀ ਸਰਲ ਜੀ ਸਿੱਖਿਆ, ਬੜੇ ਸੌਖੇ ਸ਼ਬਦਾਂ ਵਿੱਚ ਹਰ ਪ੍ਰਾਣੀ ਮਾਤਰ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਹੈ, ਬਾਈ ਜੇ ਆਉਣਾ ਸਫਲ ਕਰਨਾ ਤਾਂ ਫਿਰ ਉਹਦੀ ਯਾਦ ਵਿੱਚ ਜੁੜੋ, ਕੋਈ ਸਮਾਂ ਅਜਾਈ ਨਾ ਗਵਾਓ, ਕੋਈ ਸਮਾਂ ਹੋਰ ਹੋਰ ਗੱਲਾਂ ਵਿੱਚ ਨਾ ਗਵਾਓ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੱਜ ਕੇ ਫਤਿਹ ਬੁਲਾਓ। ਅਖੀਰਲੀ ਪੰਕਤੀ ਫਿਰ ਸੁਣ ਲਓ ਜੀ।
ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ ਰੋਵੈ ਲਾਏ ਪਿਆਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।